ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ, ਜਹਾਂ ਪਠਾਵਹੋ ਤਹਿ ਤਹਿ ਜਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗਤ ਜੀਓ, ਆਪ ਸਰਬੱਤ ਗੁਰਮੁਖ ਮਾਈ ਭਾਈ ਸਤਿਗੁਰਾਂ ਦੀ ਸਤਸੰਗਤ ਵਿੱਚ ਪਹੁੰਚੇ ਹੋ। ਅੰਮ੍ਰਿਤ ਵੇਲਾ ਹੈ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਨਿਤਨੇਮ ਅਨੁਸਾਰ ਜੋ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਸਾਡੇ ਜੀਵਨ ਦੇ ਵਿੱਚ ਇਹ ਬੜਮੁੱਲੀ ਦਾਤ ਸਤਿਗੁਰੂ ਮਹਾਰਾਜ ਦੀ ਦਿੱਤੀ ਹੋਈ, ਜਿਹਦੇ ਨਾਲ ਸਾਡੇ ਸਵਾਸ ਸਫਲੇ ਹੋ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰੋ, ਸਤਿਗੁਰਾਂ ਦੇ ਪਾਵਨ ਅੰਮ੍ਰਿਤ ਬਚਨ ਗੁਰ ਰਸਨਾ ਅੰਮ੍ਰਿਤ ਬੋਲਦੀ, ਕੰਨਾਂ ਰੂਪ ਡੂੰਡਿਆਂ ਥਈ ਇਹ ਅੰਮ੍ਰਿਤ ਰਸ ਨੂੰ ਪੀਣਾ ਕਰੋ ਜੀ।
ਆਸਾ ਮਹੱਲਾ ਪੰਜਵਾ,
ਆਸਾ ਰਾਗ ਦੇ ਅੰਦਰ ਹੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਬਚਨ ਹੈ।
ਜਹਾਂ ਪਠਾਵਹੋ ਤਹਿ ਤਹਿ ਜਾਈ।
ਪਰਮੇਸ਼ੁਰ ਵਾਹਿਗੁਰੂ ਦੇ ਰਜ਼ਾ ਵਿਚ ਰਹਿਣ ਦੀ ਜਾਚ ਦੱਸਦੇ ਕਿ ਵਾਹਿਗੁਰੂ ਜਿੱਥੇ ਵੀ ਤੁਸੀਂ ਸਾਨੂੰ ਪਠਾਵਹੋ ਨਾਮ ਹੈ ਭੇਜਣ ਦਾ, ਜਿੱਥੇ ਵੀ ਭੇਜਦੇ ਹੋ ਤਹਿ ਤਹਿ ਉੱਥੇ ਉੱਥੇ ਅਸੀਂ ਜਾਈ ਜਾਂਦੇ ਹਾਂ। ਇਹ ਬਿੰਦੀ ਦਾ ਧਿਆਨ ਰੱਖਣਾ, ਜਾਈ ਦੇ ਉੱਤੇ ਬਿੰਦੀ ਹੈ ਵੀ ਜਾਈ ਨਾ ਬਣ ਜਾਵੇ, ਅਰਥ ਭਾਵੇਂ ਬਹੁਤਾ ਫਰਕ ਨਹੀਂ ਪਰ ਅੱਖਰ ਜੋ ਲਿਖੇ ਨੇ ਉਹੀ ਗਾਉਣ। ਤੇ ਮਹਾਰਾਜ ਜਿੱਥੇ ਜਿੱਥੇ ਸਾਨੂੰ ਭੇਜਦੇ ਹੋ ਉੱਥੇ ਉੱਥੇ ਅਸੀਂ ਜਾਂਦੇ ਹਾਂ। ਜਹ ਬੈਸਾਲੇ ਤਾਂ ਬੈਸਾ ਸੁਆਮੀ, ਜਹ ਭੇਜੇ ਤਾਂ ਜਾਵਾਂ, ਸਭ ਨਗਰੀ ਮੇਂ ਏਕੋ ਰਾਜਾ ਸਵੇ ਪਵਿੱਤ ਹੈ ਥਾ। ਅੱਗੇ ਦੱਸਦੇ ਹਨ,
ਜੋ ਤੁਮ ਦੇਹੋ ਸੋਈ ਸੁਖ ਪਾਈ।
ਤੁਸੀਂ ਜੋ ਸਾਨੂੰ ਦੇਹੋ ਦਿੰਦੇ ਹੋ, ਅੰਨ ਦਿੰਦੇ ਹੋ, ਵਸਤਰ ਦਿੰਦੇ ਹੋ, ਤੇ ਜਾਂ ਸੰਤਾਨ ਦੀ ਦਾਤ ਦਿੰਦੇ ਹੋ, ਵਡਿਆਈ ਦਿੰਦੇ ਹੋ, ਜੋ ਵੀ ਤੁਸੀਂ ਦਿੰਦੇ ਹੋ, ਇਹਦੇ ਨਾਲ ਨਾਲ ਕਿਤੇ ਸਾਡੇ ਕਰਮਾਂ ਅਨੁਸਾਰ ਦੁੱਖ ਦਿੰਦੇ ਹੋ, ਉਹ ਸਾਡੇ ਆਪਣੇ ਕਰਮਾਂ ਦਾ ਹੈ, ਅਸੀਂ ਸੁੱਖ ਕਰਕੇ ਮੰਨੇ ਹਾਂ। ਸੋਈ ਸੁੱਖ ਪਾਹੀ, ਅਸੀਂ ਸੁੱਖ ਰੂਪ ਕਰਕੇ ਮੰਨਿਆ ਹੋਇਆ, ਜੋ ਦਿੰਦੇ ਹੋ ਸਵੀਕਾਰ ਕਰਦੇ ਹਾਂ। ਤੁਹਾਡੀ ਬਖਸ਼ਿਸ਼ ਹੈ, ਇੱਕ ਨਾ ਦੁੱਖ ਭੂਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ, ਉਹਨੂੰ ਸੁੱਖ ਜਾਣ ਕੇ ਅਸੀਂ ਪਾਈ ਪ੍ਰਾਪਤ ਕਰਦੇ ਹਾਂ।
ਸਦਾ ਚੇਰੇ ਗੋਵਿੰਦ ਗੁਸਾਈ।
ਹੇ ਧਰਤੀ ਦੇ ਮਾਲਕ, ਵੇਦਾਂ ਕਰਕੇ ਬਿੰਦ ਜਾਣਨ ਯੋਗ ਪਰਮੇਸ਼ਰ, ਸਦਾ ਹਮੇਸ਼ਾ ਹੀ ਅਸੀਂ ਤੁਹਾਡੇ ਚੇਰੇ ਨਾਮ ਦਾਸ ਦਾ ਹੁੰਦਾ, ਤੁਹਾਡੇ ਦਾਸ ਹਾਂ ਮਹਾਰਾਜ।
ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ।
ਤੇ ਤੁਹਾਡੀ ਕਿਰਪਾ ਹੋ ਗਈ ਹੈ, ਜਿਹਦੇ ਉੱਤੇ ਕਿਰਪਾ ਨਹੀਂ ਉਹ ਸੰਤੁਸ਼ਟ ਨਹੀਂ ਹੁੰਦਾ, ਜੋ ਕੁਛ ਮਿਲਿਆ ਉਹਦੇ ਤੇ ਸੰਤੋਖ ਨਹੀਂ ਹੈ। ਅੱਗੇ 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 ਹੋਰ, ਚਾਹੇ ਮਾਇਆ ਹੈ, ਸੰਤਾਨ ਹੈ, ਕੋਈ ਚੀਜ਼ ਵੀ ਹੈ, ਵਡਿਆਈ ਹੈ, ਕੋਈ ਹੱਦ ਬੰਨਾ ਨਹੀਂ ਹੈ, ਪਰ ਜਦੋਂ ਤੁਹਾਡੀ ਕਿਰਪਾ ਹੋ ਜਾਵੇ, ਤੇ ਹੁਣ ਤੁਹਾਡੀ ਕਿਰਪਾ ਹੋ ਗਈ, ਤੁਮਰੀ ਕਿਰਪਾ ਤੇ ਪਦਾਰਥਾਂ ਵੱਲੋਂ ਤ੍ਰਿਪਤ ਨਾਮ ਰੱਜਣ ਦਾ, ਸੰਤੁਸ਼ਟਤਾ ਦਾ ਹੈ, ਰੱਜ ਗਏ ਹਾਂ। ਇਸ ਲੋਕ ਦੇ ਜਿਹੜੇ ਪਦਾਰਥ ਨੇ ਉਹ ਸਾਰਿਆਂ ਵੱਲੋਂ ਹੀ ਰੱਜ ਗਏ, ਬਸ ਹੋਰ ਕੁਝ ਨਹੀਂ ਚਾਹੀਦਾ। ਜੋ ਸਵਰਗ ਦੇ ਪਦਾਰਥ ਹਨ ਅਸੀਂ ਉਹਨਾਂ ਵੱਲੋਂ ਵੀ ਅਗਾਈ ਰੱਜ ਗਏ ਹਾਂ, ਤ੍ਰਿਪਤ ਦੇ ਅਗਾਈ, ਪ੍ਰਹਿਵਾਚੀ ਸ਼ਬਦ ਨਾਲ ਅਰਥ ਇੱਕੋ ਹੀ ਹੈ ਦੋਨਾਂ ਦਾ। ਇੱਕ ਹੈ ਲੋਕ ਦੇ ਪਦਾਰਥਾਂ ਤੇ ਲੱਗ ਗਿਆ, ਇੱਕ ਦੂਸਰਾ ਪਰਲੋਕ ਦੇ ਸਵਰਗ ਦੇ ਪਦਾਰਥਾਂ ਤੇ। ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ। ਹੇ ਪਰਮੇਸ਼ੁਰ ਵਾਹਿਗੁਰੂ, ਆਪ ਤਮ ਤ੍ਰਿਪਤੀ ਕਰਕੇ, ਆਤਮਾ ਦੀ ਤ੍ਰਿਪਤੀ ਨਾਮ ਦੁਆਰਾ ਹੋ ਗਈ, ਗਿਆਨ ਦੁਆਰਾ ਹੋ ਗਈ, ਅਸੀਂ ਅਗਾਏ ਹਾਂ, ਰੱਜ ਗਏ, ਇਹ ਤੀਸਰਾ ਅਰਥ ਹੈ। ਅੱਗੇ ਫਰਮਾਨ ਕਰਦੇ ਹਨ ਤੁਮਰਾ ਦੀਆ
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਅਜੇ
ਤੁਮਰਾ ਦੀਆ ਪਹਿਨੋ ਖਾਏ
ਹੇ ਮਹਾਰਾਜ ਤੁਮਰਾ ਤੁਹਾਡਾ ਹੀ ਦੀਆ ਨਾਮ ਦੇਣ ਦਾ ਦਿੱਤਾ ਹੋਇਆ ਕੀ ਦਿੱਤਾ ਹੋਇਆ ਵਸਤਰ ਤੁਹਾਡੇ ਦਿੱਤੇ ਇਹ ਜੀਵਾਂ ਦੇ ਨਹੀਂ ਬਣਾਏ ਹੋਏ ਵਸਤਰ ਤੁਸੀਂ ਦਿੱਤੇ ਜਿਨ੍ਹਾਂ ਦੇ ਵਿੱਚੋਂ ਸੂਤ ਤਿਆਰ ਹੁੰਦਾ ਹੈ ਕਪਾਹ ਤੁਸੀਂ ਪੈਦਾ ਕੀਤੀ ਹੈ ਉਹਦਾ ਬੀਜ ਤੁਸੀਂ ਪੈਦਾ ਕੀਤਾ ਇਹ ਤੁਹਾਡੇ ਦਿੱਤੇ ਹੋਏ ਵਸਤਰ ਪਹਿਨਦੇ ਹਾਂ ਇਹ ਵਸਤਰ ਸਾਡੇ ਨਹੀਂ ਹੈ ਤੁਹਾਡੇ ਮਹਾਰਾਜ ਇਸ ਕਰਕੇ ਤੁਹਾਡਾ ਦਿੱਤਾ ਹੋਇਆ ਜੋ ਭੋਜਨ ਦੋ ਵੇਲੇ ਖਾਂਦੇ ਹਾਂ ਇਹ ਵੀ ਮਹਾਰਾਜ ਤੁਹਾਡਾ ਦਿੱਤਾ ਹੋਇਆ ਸਭਨਾਂ ਰਿਜਕ ਸੰਵਾਹੇ ਦਾ ਪਿਆਰੇ ਤੂੰ ਸਭ ਨੂੰ ਰਿਜਕ ਦਿੰਦਾ ਹੈ ਇਸ ਕਰਕੇ ਰੋਜੀ ਧਿਆਨ ਕਿਹਾ ਤੁਹਾਨੂੰ
ਦਾ ਪ੍ਰਸਾਦ ਪ੍ਰਭ ਸੁਖੀ ਬੁਲਾਏ
ਹੇ ਪਰਮੇਸ਼ਵਰ ਜੀ ਤੁਹਾਡੀ ਕਿਰਪਾ ਦੁਆਰਾ ਕਿਰਪਾ ਦ੍ਰਿਸ਼ਟੀ ਕਰਕੇ ਅਸੀਂ ਪਦਾਰਥਾਂ ਤੇ ਜਾਂ ਫਿਰ ਸੰਤੁਸ਼ਟ ਹੋ ਕਰਕੇ ਆਪਣੀ ਅਵਸਥਾ ਸੁਖੀ ਆਨੰਦਮਈ ਬੁਲਾਈ ਗੁਜ਼ਾਰਦੇ ਹਾਂ ਸੁਖ ਸਰੂਪ ਵਿੱਚ ਬੁਲਾਈ ਇਸਤਤ ਰਹਿੰਦੇ ਹਾਂ ਇਹ ਤੁਹਾਡੀ ਮਹਾਨ ਕਿਰਪਾ ਹੈ
ਮਨ ਤਨ ਅੰਤਰ ਤੁਝੈ ਧਿਆਈ
ਇਹ ਮਹਾਰਾਜ ਅਸੀਂ ਮਨ ਹਿਰਦੇ ਕਰਕੇ ਤਨ ਸਰੀਰ ਦੇ ਅੰਤਰ ਅੰਦਰ ਰੋਮ ਰੋਮ ਕਰਕੇ ਤੁਝੇ ਤੇਰੇ ਤਾਈ ਧਿਆ ਕਰ ਬਿਰਤੀ ਦੁਆਰਾ ਧਿਆਉਂਦੇ ਹਾਂ
ਤੁਮਰੈ ਲਵੈ ਨਾ ਕੋ ਲਾਈ
ਤੁਹਾਡੇ ਲਵੇ ਨਾ ਹੁੰਦਾ ਸਦਰਸ਼ ਦਾ ਤੁਹਾਡੇ ਵਰਗੇ ਤੁਹਾਡੇ ਸਦਰਸ਼ ਕੋ ਕਿਸੇ ਨੂੰ ਨਹੀਂ ਲਾਉਣਾ ਕਰਦੇ ਭਾਵ ਤੁਹਾਡੇ ਬਰਾਬਰ ਕੋਈ ਹੈ ਹੀ ਨਹੀਂ ਇਸ ਕਰਕੇ ਤੁਹਾਡੇ ਸਦਰਸ਼ ਕਿਸੇ ਨੂੰ ਨਹੀਂ ਮੰਨਦੇ ਹਾਂ
ਕਹੋ ਨਾਨਕ ਨਿਤ ਐ ਧਿਆਈ
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਤੁਹਾਨੂੰ ਇਸ ਪ੍ਰਕਾਰ ਨਿਤ ਨਿਤਾ ਪ੍ਰਤੀ ਹਮੇਸ਼ਾ ਹੀ ਧਿਆਉਣਾ ਕਰੀਏ ਜੀ
ਗਤ ਹੋਵੇ ਸੰਤਹਿ ਲਗ ਪਾਏ
ਹੇ ਮਹਾਰਾਜ ਆਪ ਜੀ ਦੇ ਦਰੋਂ ਘਰੋਂ ਬਰੋਸਾਏ ਹੋਏ ਜਿਹੜੇ ਸੰਤ ਜਨ ਹਨ ਤੇ ਉਹਨਾਂ ਸ਼ਾਂਤ ਚਿੱਤ ਮਹਾਤਮਾ ਦੇ ਪਾਈ ਪੈਰੀ ਲੱਗ ਕੇ ਗਤ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ
ਆਸਾ ਮਹੱਲਾ ਪੰਜਵਾਂ
ਆਸਾ ਰਾਗ ਦੇ ਅੰਦਰ ਹੀ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਇਹਦੇ ਵਿੱਚ ਸਾਸ ਗ੍ਰਾਸ ਜਪਣ ਦਾ ਉਪਦੇਸ਼ ਹੈ ਕਿ ਨਾਮ ਨੂੰ ਇਉਂ ਜਪਣਾ ਹੈ
ਉਠਤ ਬੈਠਤ ਸੋਵਤ ਧਿਆਈਐ
ਮਹਾਰਾਜ ਸਾਹਿਬ ਜੀ ਕਹਿੰਦੇ ਹੇ ਗੁਰਸਿੱਖੋ ਹੇ ਜਗਿਆਸੂ ਜਨੋ ਉਠਤ ਉੱਠਦਿਆਂ ਬੈਠਤ ਬੈਠਦਿਆਂ ਸੋਵਤ ਸੌਣ ਲੱਗਿਆਂ ਇਹ ਨਹੀਂ ਹੈ ਵੀ ਗੱਲਾਂ ਕਰਦੇ ਹੀ ਉੱਠ ਖੜਿਆ ਗੱਲਾਂ ਕਰਦੇ ਹੀ ਬਹਿ ਗਿਆ ਗੱਲਾਂ ਕਰਦੇ ਹੀ ਸੌਂ ਗਿਆ ਕੀਰਤਨ ਸੋਲਾ ਪੜਨ ਤੋਂ ਬਾਅਦ ਕੋਈ ਬਚਨ ਕਰਨ ਦੀ ਲੋੜ ਨਹੀਂ ਹੁੰਦੀ ਫਿਰ ਕੇਵਲ ਵਾਹਿਗੁਰੂ 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 ਦੀ ਧੁਨੀ ਹੋਵੇ ਜੇ ਸੁੱਤੇ ਪਏ ਦੇ ਪ੍ਰਾਣ ਵੀ ਨਿਕਲ ਜਾਣਗੇ ਤਾਂ ਵੀ ਲੇਖੇ ਚ ਪੈਣਗੇ ਕਿਉਂਕਿ ਜਿਹੜਾ ਸਿਪਾਹੀ ਆਪਣਾ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਪ੍ਰਾਣ ਤਿਆਗ ਦਿੰਦਾ ਹੈ ਸਰਕਾਰ ਉਹਦੀ ਲਾਸ਼ ਨੂੰ ਵੀ ਚੱਕੀ ਫਿਰਦੀ ਹੈ ਵੀ ਇਹ ਸਰਕਾਰ ਵਾਸਤੇ ਆਪਣੇ ਪ੍ਰਾਣ ਤਿਆਗ ਗਿਆ ਸ਼ਹੀਦ ਹੋ ਗਿਆ ਜਿਹੜਾ ਸਿਮਰਨ ਕਰਦੇ ਹੋਏ ਨੀਂਦਰ ਆ ਗਈ ਉਹ ਸਮਝ ਲਓ ਵੀ ਵਾਹਿਗੁਰੂ ਦੀ ਪਹਿਰੇਦਾਰੀ ਦੇ ਵਿੱਚ ਹੀ ਸੁੱਤਾ ਹੈ ਭਲਾ ਹੋ ਜਾਂਦਾ ਹੈ ਹਰ ਸਮੇਂ ਫਿਰ ਧਿਆਈ ਹੈ ਪਰਮੇਸ਼ੁਰ ਵਾਹਿਗੁਰੂ ਨੂੰ ਧਿਆਕਾਰਤੀ ਦੁਆਰਾ ਧਿਆਕਾਰ ਬਿਰਤੀ ਦੁਆਰਾ ਧਿਆਉਣਾ ਕਰੀਏ ਉੱਠਦੇ ਵੀ ਧਿਆਈਏ ਬੈਠਦੇ ਵੀ ਧਿਆਈਏ ਸੌਂਦੇ ਵੀ ਧਿਆਈਏ ਉਠਤ ਬੈਠਤ ਸੋਭਤ ਧਿਆਈ ਹੈ ਉੱਠਦਿਆਂ ਤੋਂ ਭਾਵ ਹੈ ਸੰਸਾਰ ਤੋਂ ਜਦੋਂ ਬਿਰਤੀ ਉਪਰਾਮ ਹੋ ਜਾਏ ਜਦੋਂ ਬੰਦਾ ਕਹਿੰਦਾ ਜੀ ਮੇਰਾ ਜੀ ਨਹੀਂ ਲੱਗਦਾ ਕਿਤੇ ਵੀ ਕਿਸੇ ਚੀਜ਼ ਨੂੰ ਰੂਹ ਨਹੀਂ ਕਰਦੀ ਉਹ ਮੌਕਾ ਹੈ ਸਾਂਭਣ ਵਾਲਾ ਕਿਉਂ ਸੰਸਾਰ ਵੱਲੋਂ ਮਨ ਉੱਠ ਗਿਆ ਉਪਰਾਮ ਹੋ ਗਿਆ ਕਹਿੰਦੇ ਉਦੋਂ ਵੀ ਪਰਮੇਸ਼ੁਰ ਨੂੰ ਧਿਆਉਣਾ ਚਾਹੀਦਾ ਤੇ ਫਿਰ ਇਕਾਗਰਤਾ ਜਾਂ ਸਮਾਧੀ ਵਿੱਚ ਇਕਾਗਰਤਾ ਵਿੱਚ ਬੈਠਦਿਆਂ ਹੋਇਆਂ ਉਹ ਇੱਕ ਬੈਠਣਾ ਹੈ ਕਿਉਂਕਿ ਮਨ ਟੇਕਿਆ ਨਾ ਜਾਂ ਸਮਾਧੀ ਦੇ ਵਿੱਚ ਜਦੋਂ ਮਨ ਇਸਤਤ ਹੋ ਗਿਆ ਉਸ ਵੇਲੇ ਫਿਰ ਨਿਰਵਿਕਲ ਸਮਾਧੀ ਜਿਹੜੀ ਹੈ ਇਹਨੂੰ ਨੀਂਦ ਮੰਨਿਆ। ਜਿਵੇਂ ਬੈਠ ਤੇ ਸਮਾਧੀ ਦੇ ਇੱਜ਼ਤ ਹੁੰਦੇ ਆ, ਸੋਵਤ ਸੁੱਤੇ ਹੋਏ ਭਾਵ ਕੀ ਹੈ, ਨਿਰਵਿਕਲਪ ਸਮਾਧੀ ਦੇ ਅੰਦਰ ਸੌਂਦਿਆਂ ਹੋਇਆਂ ਵੀ ਉਸੇ ਦਾ ਜਾਪ ਚੱਲਦਾ ਰਹੇ। ਪਰਮੇਸ਼ਰ ਨੂੰ ਧਿਆਉਣਾ ਕਰੀਏ।
ਮਾਰਗ ਚਲਤ ਹਰੀ ਹਰ ਗਾਈਐ,
ਮਾਰਗ ਨਾਮ ਰਸਤੇ ਦਾ। ਜਣੀ ਸਫ਼ਰ ਤੈਅ ਕਰਨਾ ਹੋਵੇ, ਕਿਤੇ ਜਾਣਾ ਹੋਵੇ, ਰਸਤੇ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰਦੇ ਜਾਣਾ ਚਾਹੀਦਾ। ਮਾਰਗ ਚਲਤ, ਅਤੇ ਫਿਰ ਜਾਵੇ ਭਗਤੀ ਦੇ ਮਾਰਗ 'ਤੇ ਪੈਣ ਵਾਸਤੇ ਉਹਦਾ ਚਿੰਤਨ ਕਰੀਏ। ਬਾਹਰ ਸਾਨੂੰ ਭਗਤੀ ਬਖਸ਼ੋ, ਉਹਨੂੰ ਯਾਦ ਕਰੀਏ। ਗਿਆਨ ਦੇ ਮਾਰਗ ਜਾਣਾ ਤਾਂ ਨਾਮ 'ਚ ਜਪਣਾ ਪਏਗਾ, ਤਾਂ ਗਿਆਨ ਹੋਏਗਾ। ਇਸ ਕਰਕੇ ਗੁਰਸਿੱਖੀ ਦੇ ਮਾਰਗ ਵਿੱਚ ਤੁਰਦਿਆਂ ਹੋਇਆਂ ਹਰੇ, ਹਰ ਇੱਕ ਨੂੰ ਹਰੇ ਭਰੇ ਕਰਨ ਵਾਲੇ, ਹਰ ਪਰਮੇਸ਼ੁਰ ਨੂੰ ਗਾਈਏ, ਗਾਉਣਾ ਕਰੀਏ, ਭਾਵ ਚਿੰਤਨ ਕਰੀਏ।
ਸ੍ਰਵਨ ਸੁਨੀਜੈ ਅੰਮ੍ਰਿਤ ਕਥਾ,
ਹੇ ਭਾਈ ਆਪਣੇ ਕੰਨਾਂ ਦੇ ਨਾਲ ਮ੍ਰਿਤੂ ਤੋਂ ਰਹਿਤ ਕਰਨ ਵਾਲੀ, ਅੰਮ੍ਰਿਤ ਦਾ ਅਰਥ ਹੀ ਮ੍ਰਿਤੂ ਤੋਂ ਰਹਿਤ ਕਰਨ ਵਾਲ, ਅਮਰ ਕਰਨ ਵਾਲੀ, ਮ੍ਰਿਤੂ ਤੋਂ ਰਹਿਤ ਪਦਵੀ ਦੇਣ ਵਾਲੀ, ਪਰਮੇਸ਼ੁਰ ਦੇ ਸਰੂਪ ਲੱਖਣਾ ਵਾਲੀ ਜਾਂ ਪਰਮੇਸ਼ੁਰ ਦੇ ਤਟਸਥੀ ਲੱਖਣਾ ਵਾਲੀ ਕਥਾ ਨੂੰ ਸੁਣੀ ਜੈ, ਸੁਣਨਾ ਕਰੀਏ।
ਜਾਸ ਸੁਣੀ ਮਨ ਹੋਏ ਆਨੰਦਾ,
ਜਾਸ ਜਿਸ ਸੁਖ ਦੇਣ ਵਾਲੀ ਕਥਾ ਦੇ ਸੁਣੀ ਸਰਵਣ ਕਰਕੇ ਮਨ ਨਾਮ ਹੈ ਹਿਰਦੇ ਦਾ, ਹਿਰਦੇ ਦੇ ਵਿੱਚ ਆਨੰਦਾ ਆਨੰਦ ਪ੍ਰਾਪਤ ਹੁੰਦਾ ਹੈ। ਇਹਦੇ ਨਾਲ ਹੀ ਜਿੱਥੇ ਆਨੰਦ ਪ੍ਰਾਪਤ ਹੁੰਦਾ ਹੈ,
ਦੁੱਖ ਰੋਗ ਵਨ ਸਗਲੇ ਲੱਥਾ,
ਜੰਮਣ ਤੇ ਮਰਨ ਦੇ ਜਿਹੜੇ ਦੁੱਖ ਦੁੱਖ ਨ, ਹੰਕਾਰ ਆਦਿਕ ਮਨ ਦੇ ਰੋਗ, ਹੋਮੇ ਆਦਿ ਦੇ ਸਾਰੀ ਲੱਥਾ ਲਹਿ ਜਾਂਦੇ ਨੇ ਕਥਾ ਸੁਣਨ ਦੇ ਨਾਲ। ਇਹ ਬਿਮਾਰੀਆਂ ਤੋਂ ਤੰਦਰੁਸਤੀ ਗੁਰਸਿੱਖੀ ਦੇ ਜੀਵਨ ਵਾਲੀ ਮਿਲਦੀ ਹੈ, ਹੰਕਾਰ ਰਹਿਤ ਜੀਵਨ ਹੋ ਜਾਂਦਾ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਕਾਰਜ ਕਾਮ ਬਾਟ ਘਾਟ ਜਪੀਜੈ,
ਤੇ ਉਹ ਮਹਾਰਾਜ ਕਹਿੰਦੇ ਦੁਨਿਆਵੀ ਜਿਹੜਾ ਕਾਰਜ, ਅਸੀਂ ਆਪਣੀ ਆਮ ਬੋਲੀ ਵਿੱਚ ਕਹਿੰਦੇ ਹਾਂ ਕਿ ਫਲਾਨੇ ਦੇ ਘਰ ਕਾਰਜ ਹੈ, ਉਹਦਾ ਮਤਲਬ ਵੀ ਜਾਂ ਤਾਂ ਵਿਆਹ ਰੱਖਿਆ ਹੋਇਆ ਜਾਂ ਮੰਗਣਾ ਰੱਖਿਆ ਹੋਇਆ ਬੱਚੇ ਬੱਚਿਆਂ ਦਾ, ਜਾਂ ਫਿਰ ਵਿਆਹ ਕੇ ਕਹਿੰਦੇ ਵੀ ਲੜਕੀ ਦਾ ਕਾਰਜ ਕਰਤਾ, ਹਾਂਜੀ ਕਰ ਦਿੱਤਾ, ਕਹਿੰਦੇ ਬੱਚਿਆਂ ਦੇ ਵਿਆਹ ਕਰਨੇ ਹੋਣ, ਮੰਗਣੇ ਕਰਨੇ ਹੋਣ, ਇਹ ਕਾਰਜ ਕਰਨਾ ਹੋਵੇ, ਜਾਂ ਫਿਰ ਕਾਮ ਕੋਈ ਵੀ ਕੰਮ ਕਰਨਾ ਹੋਵੇ, ਖੇਤੀਪਤੀ, ਨੌਕਰੀ, ਵਣਜ, ਵਪਾਰ, ਤੇ ਕੋਈ ਵੀ ਕੰਮ ਕਰਨਾ, ਤੇ ਉਸ ਵੇਲੇ, ਤੇ ਅੱਗੇ ਹੈ ਬਾਟ, ਬਾਟ ਰਸਤੇ ਉੱਪਰ ਤੁਰਨਾ ਹੋਵੇ, ਘਾਟਾਂ ਮੈਂ ਪਾਣੀ ਦੇ ਦਰਿਆਵਾਂ ਦੇ ਕਿਨਾਰੇ, ਨਦੀਆਂ ਦੇ ਕਿਨਾਰੇ ਤੁਰਨਾ ਹੋਵੇ, ਤੇ ਉਸ ਵੇਲੇ ਕੀ ਕਰਨਾ ਹੈ? ਮਹਾਰਾਜ ਸਾਹਿਬ ਜੀ ਕਹਿੰਦੇ ਜਪੀਜੈ, ਹਰ ਵੇਲੇ ਪਰਮੇਸ਼ੁਰ ਦਾ ਨਾਮ ਜਪਣਾ ਚਾਹੀਦਾ, ਰਸਤੇ 'ਚ ਵਿਘਨ ਨਹੀਂ ਪੈਂਦਾ, ਕਾਰ 'ਚ ਵਿਘਨ ਨਹੀਂ ਪੈਂਦਾ, ਕੰਮ ਸੰਪੂਰਨ ਹੁੰਦਾ, ਪਰਮਾਤਮਾ ਦਾ ਚਿੰਤਨ ਕਰਨਾ ਚਾਹੀਦਾ। ਕਾਰਜ ਕਾਮ ਬਾਟ ਘਾਟ ਜਪੀਜੈ, ਬ੍ਰਹਮ ਗਿਆਨ ਰੂਪੀ ਕਾਰਜ ਦੇ ਵਾਸਤੇ, ਸੰਸਾਰਕ ਕਾਮ ਕਾਮਨਾ ਪੂਰੀਆਂ ਕਰਨ ਵਾਸਤੇ, ਤੇ ਜਿਹੜੇ ਬਾਟ ਮਾਰਨ ਕਾਮ ਕਰੋ ਲੋਭ ਮੋਹੰਕਾਰ, ਇਹਨਾਂ ਦਾ ਨਾਸ ਕਰਨ ਲਈ, ਅੰਤਸ਼ਕਰਨ ਰੂਪੀ ਘਾਟ ਉਸ ਦੇ ਵਿੱਚ ਬਿਰਤੀ ਇਸਤਤ ਕਰਨ ਵਾਸਤੇ ਕੀ ਕਰਨਾ? ਜਪੀਜੈ, ਨਾਮ ਜਪਣਾ ਕਰੀਏ।
ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ,
ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਹਰੀ ਪਰਮੇਸ਼ੁਰ ਦੇ ਅੰਮ੍ਰਿਤ, ਅਮਰ ਕਰਨ ਵਾਲੇ ਨਾਮ ਨੂੰ ਪੀਣਾ ਕਰੀਏ ਜੀ।
ਦਿਨ ਸਰੈਨ ਹਰ ਕੀਰਤਨ ਗਾਈਐ,
ਹੇ ਭਾਈ ਦਿਨ ਦੇ ਵਿੱਚ ਅਤੇ ਰਾਤ ਹੋਵੇ ਚਾਹੇ ਦਿਨ ਹੋਵੇ, ਹਰੀ ਪਰਮੇਸ਼ੁਰ ਦਾ ਕੀਰਤਨ ਨਾਮ ਜਸਦਾ ਹੈ, ਜਸ ਕਰੀਏ, ਜਸ ਗਾਉਣਾ ਕਰੀਏ, ਵਾਹਿਗੁਰੂ ਵਾਹਿਗੁਰੂ, ਇਹ ਜਿਹੜਾ ਜਸ ਕਰਨਾ, ਤੂੰ ਅਸਚਰਜ ਸਰੂਪ ਹੈ, ਇਹ ਕੀਰਤਨ ਹੀ ਹੈ। ਸੋ ਇਸ ਕਰਕੇ ਅੱਗੇ ਦੱਸਦੇ
ਨੇ ਸੋ ਜਨ ਜਮ ਕੀ ਵਾਟ ਨਾ ਪਾਈਐ
ਉਹ ਜਨ ਪੁਰਸ਼ ਜਮਦੂਤਾਂ ਦੀ ਜਿਹੜੀ ਬਾਟ ਹੈ ਰਸਤਾ ਜਿਹੜਾ ਜਿੱਥੇ ਜਮਦੂਤਾਂ ਨੇ ਮਿਲਣਾ ਜਿਹੜੀ ਬਾਟ ਦੇ ਜਮਦੂਤਾਂ ਨੇ ਦੁੱਖ ਦੇਣਾ ਹੈ ਉਹ ਫਿਰ ਨਾ ਪਾਈਏ ਨਹੀਂ ਪ੍ਰਾਪਤ ਹੁੰਦੀ ਉਹਨਾਂ ਤੋਂ ਬਚਾਅ ਹੋ ਜਾਂਦਾ
ਅੱਠ ਪਹਿਰ ਜਿਸ ਵਿਸਰਹਿ ਨਾਹੀ
ਅੱਠੇ ਪਹਿਰ ਜਿਸ ਨੂੰ ਨਾਮ ਕਦੇ ਵੀ ਭੁੱਲਦਾ ਨਹੀਂ ਹੈ ਹਰ ਵੇਲੇ ਜਪਦੇ ਰਹਿੰਦੇ ਹਨ ਜੋ
ਗਤ ਹੋਵੇ ਨਾਨਕ ਤਿਸ ਲਗ ਪਾਈ
ਸਤਿਗੁਰੂ ਜੀ ਕਥਨ ਕਰਦੇ ਹੋ ਉਹਨਾਂ ਪੁਰਸ਼ਾਂ ਦੇ ਮਹਾਂਪੁਰਸ਼ਾਂ ਦੇ ਚਰਨੀ ਲੱਗਣ ਦੇ ਨਾਲ ਗਤ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ
ਆਸਾ ਮਹੱਲਾ ਪੰਜਵਾਂ
ਆਸਾ ਰਾਗ ਦੇ ਅੰਦਰੇ ਗੁਰੂ ਅਰਜਨ ਦੇਵ ਜੀ ਅੱਗੇ ਫਰਮਾਨ ਕਰਦੇ ਹਨ ਸੁਣੋ ਜੀ
ਜਾ ਕੇ ਸਿਮਰਨ ਸੁਖ ਨਿਵਾਸ
ਹੇ ਭਾਈ ਜਿਸ ਪਰਮੇਸ਼ਰ ਦੇ ਸਿਮਰਨ ਯਾਦ ਕਰਨ ਦੇ ਨਾਲ ਸੁਖ ਸੁਖ ਸਰੂਪ ਕੌਣ ਹੈ ਵਾਹਿਗੁਰੂ ਉਹਦੇ ਚ ਨਿਵਾਸ ਵਾਸਾ ਹੁੰਦਾ ਹੈ
ਭਈ ਕਲਿਆਣ ਦੁੱਖ ਹੋਵਤ ਨਾਸ
ਕਲਿਆਣ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਜੰਮਣ ਤੇ ਮਰਨ ਦਾ ਦੁੱਖ ਹੈ ਜਿਹੜਾ ਕਸ਼ਟ ਉਹ ਨਾਸ ਨਿਵਿਰਤ ਹੋ ਜਾਂਦਾ ਹੈ
ਆਨੰਦ ਕਰੋ ਪ੍ਰਭ ਕੇ ਗੁਣ ਗਾਵੋ
ਹੇ ਭਾਈ ਪਰਮੇਸ਼ਰ ਦੇ ਗੁਣ ਗੁਣਾ ਤਾਈ ਗਾਵੋ ਗਾਵੋ ਤਾਂ ਪਦਵੀ ਗਾ ਕਰਕੇ ਆਨੰਦ ਪ੍ਰਾਪਤ ਹੁੰਦਾ ਹੈ
ਸਤਿਗੁਰ ਆਪਣਾ ਸਦ ਸਦਾ ਮਨਾਵੋ
ਤੇ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਆਨੰਦ ਨੂੰ ਮਾਨਣਾ ਕਰੋ ਆਪਣੇ ਸਤਿਗੁਰੂ ਜੀ ਨੂੰ ਕਿਉਂਕਿ ਆਪਣੇ ਸਤਿਗੁਰੂ ਜੀ ਨੇ ਭਾਈ ਹੋਰ ਕੋਈ ਨਹੀਂ ਆਪਣਾ ਜਿੱਥੇ ਕਿਸੇ ਨੇ ਮਦਦ ਨਹੀਂ ਕਰਨੀ ਉੱਥੇ ਗੁਰੂ ਨਾਨਕ ਨੇ ਕਰਨੀ ਹੈ ਤਾਂ ਕਿਹਾ ਵੀ ਆਪਣਾ ਸਤਿਗੁਰੂ ਹੈ ਹੋਰ ਕੋਈ ਨਹੀਂ ਆਪਣਾ ਇਸ ਕਰਕੇ ਆਪਣਾ ਜਾਣ ਕਰਕੇ ਸਦਾ ਸਦਾ ਹਮੇਸ਼ਾ ਹਮੇਸ਼ਾ ਅਤੇ ਉਸ ਤੋਂ ਭਾਵ ਹੈ ਵੀ ਸਦਾ ਸਦਾ ਹਮੇਸ਼ਾ ਹਮੇਸ਼ਾ ਹੀ ਮਨਾਵੋ ਮਨਾਉਣਾ ਕਰੋ ਬੇਨਤੀਆਂ ਕਰਦੇ ਰਹੋ ਸਤਿਗੁਰੂ ਤੁਹਾਤੋਂ ਬਿਨਾਂ ਸਾਡਾ ਕੋਈ ਨਹੀਂ ਹੈ ਹੋਰ ਹੌਲੀ ਹੌਲੀ ਗੁਰੂ ਨਾਨਕ ਦੇ ਚਰਨਾਂ ਨਾਲ ਪ੍ਰੇਮ ਜ਼ਿਆਦਾ ਵੱਜਦਾ ਜਾਊ ਸੰਸਾਰ ਵੱਲੋਂ ਟੁੱਟਦਾ ਜਾਊਗਾ ਸੋ ਇਸ ਪ੍ਰਕਾਰ ਮਹਾਰਾਜ ਜੀ ਫਰਮਾਉਂਦੇ ਅਸਾਈ ਦੇ ਕੇ ਫਰਮਾਇਆ ਜੇ
ਸਤਿਗੁਰ ਕਾ ਸੱਚ ਸ਼ਬਦ ਕਮਾਵਾ
ਹੇ ਭਾਈ ਜਿਹੜਾ ਸਤਿਗੁਰੂ ਸੱਚੇ ਗੁਰਾਂ ਦਾ ਸੱਚ ਸੱਚਾ ਸ਼ਬਦ ਨਾ ਉਪਦੇਸ਼ ਦਾ ਉਹ ਉਪਦੇਸ਼ ਦੀ ਜਿਹੜੀ ਕਮਾਈ ਕਰਨੀ ਹੈ ਮਹਾਰਾਜ ਕਹਿੰਦੇ ਉਸ ਨੂੰ ਕਮਾਈ ਨੂੰ ਕਮਾਵੋ ਕਮਾਉਣਾ ਕਰੋ ਉਪਦੇਸ਼ ਤਾਂ ਲੈ ਲਿਆ ਜੇ ਮੰਨਣ ਚ ਨਹੀਂ ਲਿਆਂਦਾ ਨਿਧਿਆਸਨ ਨਹੀਂ ਕੀਤਾ ਫਿਰ ਕਮਾਈ ਨਹੀਂ ਕੀਤੀ ਇਸ ਕਰਕੇ ਸਰਵਣ ਤੋਂ ਬਾਅਦ ਮੰਨਣ ਨਿਧਿਆਸਨ ਕਰੋ ਜਦੋਂ ਤੁਸੀਂ ਇਹ ਕਰੋਗੇ
ਫਿਰ ਘਰ ਬੈਠੇ ਪ੍ਰਭ ਆਪਣਾ ਪਾਵੋ
ਫਿਰ ਤੁਸੀਂ ਭਾਈ ਹਿਰਦੇ ਰੂਪੀ ਘਰ ਦੇ ਵਿੱਚ ਫਿਰ ਇਸਤਤ ਹੋ ਕਰਕੇ ਬੈਠੇ ਬੈਠਣਾ ਕਰੋਗੇ ਤੇ ਜਾਂ ਫਿਰ ਥਿਰ ਘਰ ਬੈਠੇ ਸਾਧ ਸੰਗਤ ਰੂਪੀ ਘਰ ਦੇ ਵਿੱਚ ਇਸਤਤ ਹੋ ਕੇ ਬੈਠੋਗੇ ਥਿਰ ਘਰ ਬੈਠੇ ਜਾਂ ਤੁਰਿਆ ਪਦ ਰੂਪੀ ਘਰ ਦੇ ਵਿੱਚ ਤੇ ਬੈਠੇ ਇਸਤਤ ਹੋ ਕੇ ਬੈਠੋਗੇ ਇਸਤਤ ਹੋ ਜਾਵੋਗੇ ਤਾਂ ਫਿਰ ਕੀ ਹੋਏਗਾ ਪ੍ਰਭ ਆਪਣਾ ਪਾਵੋ ਆਪਣੇ ਪ੍ਰਭੂ ਪਰਮੇਸ਼ਰ ਨੂੰ ਪਾ ਲਵੋਗੇ ਪ੍ਰਾਪਤ ਕਰ ਲਓਗੇ
ਪਰ ਕਾ ਬੁਰਾ ਨਾ ਰੱਖੋ ਚੀਤ
ਗੁਰਸਿੱਖੀ ਦੇ ਵਿੱਚ ਗੁਰਸਿੱਖ ਨੂੰ ਇਹ ਹਦਾਇਤ ਹੈ ਵੀ ਤੁਸੀਂ ਕਿਸੇ ਪਰਾਏ ਦਾ ਬੁਰਾ ਨਹੀਂ ਚਦਬਣਾ ਸੰਸਕਾਰ ਦਿੱਤਾ ਹੈ ਤੇਰੇ ਭਾਣੇ ਸਰਬੱਤ ਦਾ ਭਲਾ ਸਭ ਦਾ ਭਲਾ ਮਨਾ ਕਿਉਂਕਿ ਸਾਡੇ ਸਤਿਗੁਰੂ ਨੇ ਸਭ ਦਾ ਭਲਾ ਮਨਾਇਆ ਸਤਿਗੁਰ ਸਭਨਾਂ ਦਾ ਭਲਾ ਮਨਾਏਗਾ ਇਸ ਕਰਕੇ ਭਾਈ ਪਰਾਏ ਦਾ ਕਦੇ ਵੀ ਬੁਰਾ ਨਾਮ ਮੰਦੇ ਦਾ ਹੈ ਉਹਦੇ ਲਈ ਮੰਦਾ ਨਹੀਂ ਚਿਤਬਣਾ ਆਪਣੇ ਚੀਤ ਚਿੱਤ ਦੇ ਵਿੱਚ ਕਦੇ ਵੀ ਬੁਰਾਈ ਨਹੀਂ ਰੱਖਣੀ ਹੈ ਜੇ ਤੁਸੀਂ ਐਸਾ ਕਰੋਗੇ
ਤੁਮਕੋ ਦੁੱਖ ਨਹੀਂ ਭਾਈ ਮੀਤ
ਇਹ ਭਾਈ ਭਰਾਵੋ ਮੀਤ ਸੱਜਣੋ ਫਿਰ ਲੋਕ ਪ੍ਰਲੋਕ ਦੇ ਵਿੱਚ ਤੁਹਾਨੂੰ ਕੋਈ ਵੀ ਦੁੱਖ ਨਾਮ ਕਸ਼ਟ ਦਾ ਕਸ਼ਟ ਨਹੀਂ ਹੋਏਗਾ ਜਿਹੜਾ ਕਿਸੇ ਦਾ ਬੁਰਾ ਚਿਤਵਦਾ ਹੈ ਉਹਦਾ ਖੁਦ ਹੀ ਬੁਰਾ ਹੋ ਜਾਂਦਾ ਹੈ ਇੱਕ ਲੱਕੜ ਦਾ ਵਪਾਰੀ ਸੀ ਸ਼ਾਹੂਕਾਰ ਉਹਨੇ ਦੇਖਿਆ ਵੀ ਰਾਜਾ ਤਾਂ ਹੋ ਗਿਆ ਬੁੜਾ ਇਹ ਹੁਣ ਮਰੂਗਾ ਉਹਨੇ ਚੰਦਨ ਦੀਆਂ ਲੱਕੜਾਂ ਲਿਆ ਕੇ ਢੇਰ ਲਾ ਲਿਆ ਵੀ ਮੈਂ ਮਹਿੰਗੇ ਭਾਂ ਵੇਚੂੰਗਾ, ਚੰਦਨ ਮਿਲਣਾ ਨਹੀਂ ਹੋਰ ਕਿਸੇ ਥਾਂ ਤੋਂ। ਬੁਰਾ ਚਿਤ ਵਲਿਆ ਰਾਜਾ ਇੱਕ ਦਿਨ ਹਾਥੀ 'ਤੇ ਜਾਂਦਾ ਜਾਂਦਾ ਵਜ਼ੀਰ ਨੂੰ ਕਹਿੰਦਾ ਵੀ ਆਹ ਜਿਹੜਾ ਆਪਣੇ ਮਹਿਲਾਂ ਦੇ ਨੇੜੇ ਹੀ ਆਹ ਹਵੇਲੀ ਬਣੀ ਹੋਈ ਹੈ, ਇਹਦੀ ਥੋੜ੍ਹੀ ਜਿਹੀ ਦਿੱਕਤ ਜਿਹੀ ਲੱਗਦੀ ਆ ਆਪਾਂ ਨੂੰ, ਇਹਨੂੰ ਕਹਿ ਦੇ ਆਪਣਾ ਕਿਸੇ ਹੋਰ ਥਾਂ, ਇਹਨੂੰ ਉਜਾੜ ਦੇ ਇੱਥੋਂ, ਇਹਨੂੰ ਪੱਧਰੀ ਕਰ ਦੇ, ਸਾਫ਼ ਕਰ ਦੇ ਜਗ੍ਹਾ, ਇੱਥੇ ਠੀਕ ਨਹੀਂ ਲੱਗਦੀ। ਉਹਨੇ ਜਦੇ ਸਿਪਾਹੀ ਭੇਜਤੇ ਵੀ ਭਾਈ ਇਹ ਵਿਹਲੀ ਕਰਦੇ, ਸਰਕਾਰ ਵੱਲੋਂ ਹਟਾਉਣ ਦਾ ਹੁਕਮ ਹੋ ਗਿਆ। ਉਹਨੇ ਕਿਹਾ ਵੀ ਮੈਂ ਤਾਂ ਸਾਰੀ ਜ਼ਿੰਦਗੀ ਹਵੇਲੀ ਬਣਾਈ ਸੀ। ਮਹਾਂਪੁਰਸ਼ਾਂ ਕੋਲ ਗਿਆ, ਕਹਿੰਦੇ ਮਹਾਰਾਜ ਮੇਰੇ ਤਾਂ ਆਹ ਪਾਣਾ ਵਰਤ ਗਿਆ। ਰਾਜਾ ਬਿਨੇਗਲ ਤੋਂ ਨਾਰਾਜ਼ ਹੀ ਹੋ ਗਿਆ, ਕਹਿੰਦਾ ਹਵੇਲੀ ਢਾ ਦਿਓ। ਮਹਾਂਪੁਰਸ਼ ਕਹਿੰਦੇ ਵੀ ਤੈਂ ਰਾਜੇ ਦਾ ਬੁਰਾ ਚਿਤ ਪਿਆ ਹੋਣਾ। ਕਹਿੰਦਾ ਜੀ ਮੈਂ ਤਾਂ ਲੱਕੜਾਂ ਇਕੱਠੀਆਂ ਕੀਤੀਆਂ ਵੀ ਇਹ ਮਰੂਗਾ, ਵੀ ਉਹ ਚੰਦਨ ਮਹਿੰਗੇ ਪਾਵੇ ਚੂ। ਕਹਿੰਦਾ ਹੋਰ ਬੁਰਾ ਕੀ ਹੁੰਦਾ? ਕਹਿੰਦਾ ਕੀ ਕਰਾਂ? ਕਹਿੰਦੇ ਮਨ ਚੋਂ ਕੱਢ ਦੇ ਬੁਰਾਈ। ਉਹਨੇ ਸਾਧ ਸਿੰਘ ਜੀ ਉਹ ਜਿਹੜੀਆਂ ਲੱਕੜਾਂ ਸੀ ਨਾ ਉਹ ਵੇਚ ਦਿੱਤੀਆਂ, ਮਨ ਚੋਂ ਬੁਰਾਈ ਕੱਢ ਦਿੱਤੀ ਵੀ ਮੈਂ ਕੀ ਪਤਾ ਪਹਿਲਾਂ ਮੈਂ ਹੀ ਮਰ ਜਾਂ। ਰਾਜਾ ਇੱਕ ਦਿਨ ਕਹਿੰਦਾ ਵਜ਼ੀਰ ਬਈ ਉਹ ਆਪਾਂ ਨੂੰ ਉਡੀਕਾ ਤਾਂ ਕੋਈ ਨਹੀਂ ਹੈ ਇਹਦਾ ਹਵੇਲੀ ਦਾ, ਵੀ ਉਹ ਗਰੀਬ ਬੰਦਾ ਹੈ ਕਿ ਕਿੱਥੇ ਬੜੀ ਮੁਸ਼ਕਲ ਨਾਲ ਬਣਾਈ ਹੈ, ਇਹਨੂੰ ਰਹਿਣੇ ਦਿਓ। ਕਹਿੰਦਾ ਜੀ ਸਤਿਵਚ, ਇੰਨਾ ਅਸਰ ਹੁੰਦਾ ਦੂਜੇ ਦੇ ਉੱਤੇ ਬੁਰਾਈ ਦਾ। ਇਸ ਕਰਕੇ ਸ਼ਾਸਤਰਾਂ ਦੇ ਵਿੱਚ ਦੋ ਗੱਲਾਂ ਕਹੀਆਂ ਹਨ, ਦੋ ਤਿਆਗ ਦਿਓ ਅਤੇ ਦੋ ਗ੍ਰਹਿਣ ਕਰ ਲਓ। ਉਹ ਕਿਹੜੀਆਂ ਗੱਲਾਂ ਨੇ? ਉਹਨਾਂ ਗੱਲਾਂ ਨੂੰ ਕਿਹਾ ਪਰਵਾਕ ਸਦੋਖ ਅਦੋਖ ਬਣੇ, ਕਟ ਵਾਕ ਕਹੇ ਨਾ ਪ੍ਰੰਤੂ ਸਹੇ। ਆਪਣੇ ਗੁਣ ਔਗੁਣ ਚੋਂ ਪਰ ਕੇ ਚੋਹਵੇਂ ਦੋ ਕਹੇ, ਦੋ ਕਵੀ ਨਾ ਕਹੇ। ਇਹਦਾ ਮਤਲਬ ਕੀ ਹੈ? ਆਪਣੇ ਜਿਹੜੇ ਗੁਣ ਉਹਨਾਂ ਨੂੰ ਕਦੀ ਕਹਿਣਾ ਨਹੀਂ, ਪਰਾਏ ਦੇ ਔਗੁਣਾਂ ਨੂੰ ਕਦੇ ਨਹੀਂ ਕਹਿਣਾ। ਪਰਾਏ ਦੇ ਕਹੇ ਹੋਏ ਕੌੜੇ ਬਚਨਾਂ ਨੂੰ ਸਹਿਣ ਕਰਨਾ ਅਤੇ ਕੌੜਾ ਬਚਨ ਬਰਾਬਰ ਬੋਲਣਾ ਨਹੀਂ। ਪਰਾਏ ਦੇ ਦੁਖਣ ਵਾਲੇ ਬਚਨਾਂ ਦੇ ਵਿੱਚੋਂ ਹੀ ਗਿਆਨ ਪ੍ਰਾਪਤ ਕਰ ਲੈਣਾ। ਇਸ ਕਰਕੇ ਚਾਰ ਦੇ ਵਿੱਚੋਂ ਦੋ ਕਹੇ, ਦੋ ਕਦੀ ਨਾ ਕਹੇ। ਆਪਣੀ ਕੀ ਵਡਿਆਈ ਨਹੀਂ ਕਹਿਣੀ ਕਦੇ ਵੀ, ਮੇਰੇ ਚਾਹ ਗੁਣ ਹੈ, ਅਤੇ ਦੂਜੇ ਦੇ ਔਗੁਣ ਨਹੀਂ ਕਹਿਣੇ। ਕਹਿਣਾ ਕੀ ਹੈ? ਆਪਣੇ ਔਗੁਣ ਕਹਿਣੇ ਨੇ, ਦੂਜੇ ਦੇ ਗੁਣ ਕਹਿਣੇ ਨੇ। ਚਾਰ ਦੇ ਵਿੱਚੋਂ ਦੋ ਕਹਿਣੇ, ਦੋ ਕਦੀ ਨਹੀਂ ਕਹਿਣੇ। ਬਸ ਜੀਵਨ ਦੇ ਮੂਲ ਸਿਧਾਂਤਾਂ ਦੇ ਵਿੱਚ ਇਹ ਬੜਮੁੱਲੇ ਗੁਣ ਨੇ। ਜੀਵਨ ਸੁਧਰ ਜਾਂਦਾ ਪਰ ਸੰਸਾਰ ਇਸ ਤੋਂ ਉਲਟ ਚੱਲਦਾ। ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ ਹੋਏ। ਮਹਾਰਾਜ ਕਹਿੰਦੇ ਤੁਹਾਨੂੰ ਕਦੇ ਕਸ਼ਟ ਹੀ ਨਹੀਂ ਹੋਏਗਾ ਜੇ ਐਸੇ ਗੁਣ ਧਾਰੋਗੇ।
ਹਰ ਹਰ ਤੰਤ ਮੰਤ ਗੁਰ ਦੀਨਾ।
ਹੇ ਭਾਈ, ਸਾਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ, ਤੇ ਹਰ ਹਰੀ ਪਰਮੇਸ਼ਰ ਜੋ ਹਰ ਇੱਕ ਦੇ ਅੰਦਰ ਹੈ, ਤੇ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ, ਸਭ ਦੇ ਦੁੱਖਾਂ ਨੂੰ ਹਰੇ ਨਾਸ ਕਰਨ ਵਾਲਾ ਹੈ, ਤੇ ਉਹਦੇ ਨਾਮ ਦਾ ਤੰਤ ਨਾਮ ਤੰਤਰ ਦਾ ਹੈ। ਇੱਕ ਤੰਤਰ ਹੁੰਦਾ, ਇੱਕ ਮੰਤਰ ਹੁੰਦਾ, ਇੱਕ ਜੰਤਰ ਹੁੰਦਾ, ਤਿੰਨ ਹੁੰਦੇ ਨੇ। ਇੱਥੇ ਦੋ ਦਾ ਜ਼ਿਕਰ ਹੈ। ਤੰਤ ਹੁੰਦਾ ਕਈ ਚੀਜ਼ਾਂ ਇਕੱਠੀਆਂ ਕਰਕੇ, ਉਹਦਾ ਮੇਲ ਕਰਕੇ ਸ਼ਕਤੀ ਪ੍ਰਾਪਤ ਕਰਨੀ, ਤੇ ਮਹਾਰਾਜ ਸਾਹਿਬ ਜੀ ਨੇ ਤੰਤਰ ਸਾਨੂੰ ਕਿਹੜਾ ਦਿੱਤਾ ਹੈ? ਜਦੋਂ 36 ਯੁਗਾਂ ਦੀ ਸਮਾਧੀ ਲਾਈ ਸੀ ਅਕਾਲ ਪੁਰਖ ਨੇ, ਨੌ ਨੌ ਯੁਗ ਦੇ ਵਿੱਚ ਇੱਕ ਇੱਕ ਅੱਖਰ ਨੂੰ ਸੋਧਿਆ ਸੀ ਸੰਸਾਰ ਦੀ ਕਲਿਆਣ ਵਾਸਤੇ। ਜਦੋਂ ਬਰਮਾ ਨੂੰ ਹੰਕਾਰ ਹੋ ਗਿਆ ਸੀ ਨਾ, 18 ਯੁਗ ਹੇਠਾਂ ਨੂੰ ਹੀ ਜਾਂਦਾ ਰਿਹਾ, 18 ਯੁਗ ਫਿਰ ਉੱਪਰ ਨੂੰ ਆਉਣ ਨੂੰ ਲੱਗੇ, 36 ਯੁਗ ਗਵਾਰ ਕਰਕੇ ਉਹਦੀ ਸਮਾਧੀ ਇਸਤਤ ਹੋ ਗਏ, ਉਹਦੇ ਜਪਿਆ। ਚਾਰੇ ਯੁਗਾਂ ਦੇ ਵਿੱਚ ਉਹ ਤਾਂ ਬੀਜ ਰੂਪ ਦਿੱਤਾ ਉਹਨਾਂ ਨੂੰ, ਵਾਸਦੇਵ ਬਾਬਾ ਮੂਲ ਰੂਪ ਦਿੱਤਾ ਇਹਦਾ, ਤੇ ਇਸੇ ਪ੍ਰਕਾਰ ਫਿਰ ਤੇ ਜਿਹੜਾ ਮਨ ਰਾਜ ਸੀ ਉਸ ਨੂੰ ਦਿੱਤਾ, ਉਹਦੇ ਚ ਹਰ ਸ਼ਬਦ ਦਿੱਤਾ, ਤੇ ਵਿਆਸ ਜੀ ਨੂੰ ਗੱਗਾ ਅੱਖਰ ਦਾ ਜਾਪ ਦਿੱਤਾ, ਗੋਬਿੰਦ ਦਾ ਜਾਪ, ਤ੍ਰੇਤੇ ਦਾ ਜਾਪ, ਹਰ ਸੀ ਦੁਆਪਰ ਦਾ ਗੋਬਿੰਦ ਹੋ ਗਿਆ। ਕਲਯੁਗ ਦੇ ਸ਼ੰਕਰਾਚਾਰੀਏ ਨੂੰ ਰਾਰਾ ਅੱਖਰ ਤੋਂ ਰਾਮ ਸ਼ਬਦ ਦਿੱਤਾ। ਇਹ ਚਾਰ ਅੱਖਰ ਜਿਹੜੇ ਇਕੱਠੇ ਕਰਕੇ ਗੁਰੂ ਨਾਨਕ ਰੂਪ ਧਾਰਨ ਕਰਕੇ ਜੋ ਸੋਧਿਆ ਹੋਇਆ ਸੀ ਗੁਰਸਿੱਖਾਂ ਨੂੰ ਨਿਰੋਲ ਹੀ ਇਹ ਤੰਤਰ ਦੀ ਨਿਆਈ ਦਿੱਤਾ ਹੈ। ਤੇ ਮੰਤਰ ਦੀ ਨਿਆਈ ਕੀ ਹੈ? ਮੂਲ ਮੰਤਰ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪਾਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਇਸ ਕਰਕੇ ਇਹ ਮੰਤਰ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਮੂਲ ਮੰਤਰ ਤੇ ਗੁਰਮੰਤਰ, ਫਿਰ ਦੋ ਸ਼ਬਦ ਹੋਰ ਨੇ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ, ਮੂਲ ਮੰਤਰ ਹਰ ਨਾਮ ਰਸੈਣ ਕਹੋ ਨਾਨਕ ਪੂਰਾ ਪਾਇਆ। ਇਉਂ ਸਾਨੂੰ ਗੁਰ ਦੀਨਾ ਇਹ ਗੁਰੂ ਨੇ ਦੋ ਜਾਪ ਦਿੱਤੇ ਆ, ਇੱਕ ਮੂਲ ਮੰਤਰ ਦਾ ਇੱਕ ਗੁਰਮੰਤਰ ਦਾ, ਸਾਡੀ ਕਲਿਆਣ ਵਾਸਤੇ ਦਿੱਤੇ। ਇਸ ਕਰਕੇ ਹਰ ਹਰ ਤੰਤ ਮੰਤ ਗੁਰ ਦੀਨਾ, ਤੰਤ ਤੱਤ ਸਿਧਾਂਤ ਦੇ ਜਾਣਨ ਵਾਲਾ, ਮੰਤ ਨਾਮ ਹੈ ਜਿਹੜਾ ਨਾਮ ਮੰਤਰ ਸਤਿਗੁਰੂ ਨੇ ਦੇਣਾ ਕੀਤਾ ਹੈ। ਇਸ ਕਰਕੇ
ਇਹੋ ਸੁਖ ਨਾਨਕ ਅੰਨ ਦਿਨ ਚੀਨਾ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਵਾਹਿਗੁਰੂ ਨਾਮ ਦਾ ਸਿਮਰਨ ਕਰਨਾ, ਮੂਲ ਮੰਤਰ ਦਾ ਸਿਮਰਨ ਕਰਨਾ, ਇਹ ਅਸੀਂ ਅੰਨ ਦਿਨ ਰਾਤ ਦਿਨ ਸੁਖ ਆਨੰਦ ਨੂੰ ਚੀਨਾ ਜਾਣਿਆ ਹੈ। ਇਹੋ ਸੁਖ ਨਾਨਕ ਅੰਨ ਦਿਨ ਚੀਨਾ, ਅੰਨ ਦਿਨ ਅਵਿਦਿਆ ਰੂਪੀ ਅੰਨ ਨਾਮ ਹੈ ਰਾਤ ਦਾ, ਅਵਿਦਿਆ ਰੂਪੀ ਰਾਤ ਨੂੰ ਮੇਟ ਕੇ ਬ੍ਰਹਮ ਗਿਆਨ ਰੂਪੀ ਦਿਨ ਨੂੰ, ਤੇ ਇਹ ਜਾਣਨ ਕਰਕੇ ਸੁਖ ਜਾਣ ਲਿਆ। ਜਦੋਂ ਬ੍ਰਹਮ ਗਿਆਨ ਰੂਪੀ ਦਿਨ ਦਾ ਸੁਖ ਪ੍ਰਾਪਤ ਹੋ ਗਿਆ, ਜਦੋਂ ਗਿਆਨ ਹੋ ਗਿਆ, ਅਗਿਆਨ ਦੇ ਵਿੱਚ ਹੀ ਦੁੱਖ ਹੈ, ਇਹ ਨਾਮ ਦੁਆਰਾ ਪ੍ਰਾਪਤ ਹੁੰਦਾ ਹੈ।
ਮਹਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਸਾਰਾਗ ਦੇ ਅੰਦਰ ਫਰਮਾਨ ਕਰਦੇ ਨੇ ਜੀ,
ਜਿਸ ਨੀਚ ਕੋ ਕੋਈ ਨਾ ਜਾਣੈ।
ਭਾਈ ਜਿਹੜੇ ਨੀਚ ਨੀਵੇਂ ਬ੍ਰਾਹਮਣਾਂ ਨੇ ਨੀਵੀਆਂ ਜਾਤੀਆਂ ਕਲਪੀਆਂ ਹੋਈਆਂ ਸੀ, ਮਨੁੱਖ ਦੀ ਵੰਡ ਕੀਤੀ ਹੈ, ਕਹਿੰਦੇ ਜਿਹਨਾਂ ਨੂੰ ਕੋਈ ਨਹੀਂ ਸੀ ਜਾਣਦਾ ਦੁਨੀਆਂ ਦੇ ਵਿੱਚ, ਜਿਸ ਨੀਚ ਕਹੋ ਕੋਈ ਨਾ ਜਾਣੈ। ਆਂਢ ਗੁਆਂਢ ਦੇ ਵਿੱਚ ਕੋਈ ਪੁੱਛ ਪ੍ਰਤੀਤ ਨਹੀਂ, ਕੋਈ ਜਾਣ ਪਛਾਣ ਨਹੀਂ, ਲਾਂਭ ਦੇ ਪਿੰਡਾਂ 'ਚ ਤਾਂ ਕੀ ਜਾਣਨਾ ਹੈ, ਕੋਈ ਨਹੀਂ ਸੀ ਜਾਣਦਾ ਜਿਹਨਾਂ ਨੂੰ।
ਨਾਮ ਜਪਤ ਉਹ ਚਹੁ ਕੁੰਟ ਮਾਨੈ,
ਉਹ ਪਰਮੇਸ਼ੁਰ ਦੇ ਨਾਮ ਨੂੰ ਜਪਤ ਅਰਾਧਨ ਕਰਕੇ ਚੌਂਕੁੱਟ ਚਾਰੇ ਕੁੰਡਾਂ ਪੂਰਬ ਪੱਛਮ ਉੱਤਰ ਦੱਖਣ ਉਹਦੇ 'ਚ ਮਾਨੇ ਮੰਨੇ ਗਏ, ਚਾਰੇ ਪਾਸੇ ਉਹਨਾਂ ਦਾ ਜਸ ਫੈਲ ਗਿਆ। ਭਾਵੇਂ ਉਹ ਕਬੀਰ ਸਾਹਿਬ ਸੀ, ਭਾਵੇਂ ਰਵਿਦਾਸ ਜੀ ਸੀ, ਭਾਵੇਂ ਨਾਮਦੇਵ ਜੀ ਸੀ, ਜਾਂ ਫਿਰ ਇਹਨਾਂ 'ਚੋਂ ਵਾਲਮੀਕ ਜੀ, ਬਾਟੇ ਮਾਨਸ ਮਾਰਦਾ ਬੈਠਾ ਵਾਲਮੀਕ ਬਟਵਾਰਾ, ਪੂਰਾ ਸਤਿਗੁਰ ਸੇਵਿਆ ਮਨ ਵਿੱਚ ਹੋਆ ਖਿੰਜੋ ਤਾੜਾ, ਮਾਰਨੋਂ ਲੋਚਾ ਕਣੈ, ਇਹ ਮਨ ਦੇ ਵਿੱਚ ਇਹਦੇ ਜੀਵਨ ਦਾ ਐਸਾ ਸੀ। ਸਾਧ ਸਿੰਘ ਜੀ ਕਹਿੰਦੇ ਇੱਕ ਵਾਰੀ ਇਹ ਰਾਹ ਮਾਰ ਸੀ, ਇਸ ਨੇ ਇੱਕ ਬੰਦੇ ਦਾ ਕਤਲ ਕੀਤਾ, ਉਹ ਜਦੋਂ ਮਾਰਨ ਤੋਂ ਬਾਅਦ ਉਹ ਫਰੋਲਿਆ, ਉਹਦੇ ਵਿੱਚੋਂ ਕੁਛ ਨਾ ਨਿਕਲਿਆ ਸਾਧ ਸਿੰਘ ਜੀ, ਉਹਦੇ 'ਚੋਂ ਕੌਡਾਂ ਨਿਕਲੀਆਂ। ਕਿਤੇ ਗ੍ਰੰਥਾਂ 'ਚ ਇਹ ਵੀ ਲਿਖਿਆ ਵੀ ਉਹਦੇ 'ਚੋਂ ਇੱਕ ਪੈਸਾ ਨਿਕਲਿਆ। ਤਾਖੀਆਂ ਵਾਲੇ ਨੇ ਐਸਾ ਦੋ ਤਰ੍ਹਾਂ ਦੀ ਮੰਨੀ ਹੈ, ਪਰ ਮਹਾਂਪੁਰਖਾਂ ਨੇ ਕੌਡਾਂ ਦੱਸਿਆ। ਅਪਰਾਮ ਹੋ ਗਿਆ, ਘਰ ਆ ਕੇ ਕਹਿੰਦਾ ਮਾਂ ਅੱਜ ਤੋਂ ਬਾਅਦ ਮੈਂ ਇਹ ਧੰਦਾ ਛੱਡਿਆ। ਕਹਿੰਦੀ ਪੁੱਤ ਕੀ ਗੱਲ ਹੋ ਗਈ? ਕਹਿੰਦਾ ਬੰਦਾ ਮਾਰਿਆ, ਨਿਕਲੀਆਂ ਕੌਡਾਂ ਉੱਥੋਂ। ਉਹ ਕਹਿੰਦੀ ਮੈਨੂੰ ਫੜਾ। ਕੌਡਾਂ ਲੈ ਕੇ ਮਛੇਰੇ ਕੋਲ ਚਲੀ ਗਈ। ਛੋਟੇ ਛੋਟੇ ਪੂੰਗਰੇ ਜਿਹੜੇ ਹੁੰਦੇ ਨਾ, ਉਹ ਮੱਛੀਆਂ ਦੇ, ਮੱਛੀਆਂ ਦਾ ਬੱਚ, ਉਹਨੂੰ ਕਹਿੰਦੀ ਵੀ ਇਹ ਕੌਡਾਂ ਦੇ ਬਦਲੇ ਮੈਨੂੰ ਦੇ ਦੇ ਜਿੰਨੀਆਂ ਕੁ। ਉਹਨੇ ਰੁੱਗ ਭਰ ਕੇ ਕੌਡੀਆਂ ਦੇ ਬਦਲੇ ਦੇ ਦਿੱਤਾ। ਕਹਿੰਦੀ ਲੈ, ਤੂੰ ਤਾਂ ਇੱਕ ਮਾਰ ਕੇ ਅਪਰਾਮ ਹੋਇਆ ਫਿਰਦਾ, ਇਹ ਕੌਡਾਂ ਦੇ ਬਦਲੇ। ਕਹਿੰਦੇ ਆਹ ਦੇਖ ਜੀਵ ਕਿੰਨੇ ਮਾਰੇ ਇਹਨੂੰ ਨੇ, ਉਹਨੂੰ ਤਾਂ ਪਾਪ ਨਹੀਂ ਲੱਗਿਆ, ਅਖੇ ਤੈਨੂੰ ਕਿੱਥੋਂ ਲੱਗ ਜੂ, ਇਹੀ ਜੀ ਮਾਂ ਸੀ। ਉਹ ਮੁੜ ਕੇ ਫੇਰ ਤਿਆਰ ਪ੍ਰਤਿਆਰ ਹੋ ਗਿਆ। ਇੱਕ ਦਿਨ ਸਪਤਰਿਖੀ ਜਾਂਦੇ ਸੀ, ਘੇਰ ਲਏ ਉਹਨੂੰ, ਕਹਿੰਦਾ ਸਾਧੂ ਠਹਿਰ, ਜੋ ਛੱਡਦਾ ਨਹੀਂ ਤੁਹਾਨੂੰ। ਉਹ ਕਹਿੰਦੇ ਸਾਡੇ ਕੋਲ ਤਾਂ ਧਨ ਨਹੀਂ ਹੈ ਕੁਛ ਵੀ, ਕੀ ਕਰੇਗਾ, ਸਾਡੇ ਕੋਲ ਤਾਂ ਭਗਵੇਂ ਕੱਪੜੇ ਨੇ, ਤੇਰੇ ਤਾਂ ਇਹ ਵੀ ਨਹੀਂ ਕੰਮ ਆਉਣੇ। ਕਹਿੰਦਾ ਮੇਰੀ ਮਾਂ ਪਾਲੂਗੀ, ਮੇਰੇ ਘਰ ਵਾਲੀ ਪਾਲੂਗੀ ਰੰਗਦਾਰ ਕੱਪੜੇ, ਪਰ ਮੈਂ ਛੱਡਣਾ ਨਹੀਂ ਤੁਹਾਨੂੰ। ਕਹਿੰਦੇ ਕਿਉਂ ਐਸਾ ਕਰਦੇ ਹਾਂ? ਕਹਿੰਦਾ ਮੇਰੀ ਮਾਂ ਨੇ ਉਪਦੇਸ਼ ਦਿੱਤਾ ਹੈ, ਆਹ ਘਟਨਾ ਹੋਈ ਸੀ। ਕਹਿੰਦੇ ਚੰਗਾ ਵੀ ਇੱਕ ਕੰਮ ਕਰ, ਅਸੀਂ ਜਾਂਦੇ ਨਹੀਂ ਕਿਤੇ ਵੀ, ਇੱਥੇ ਬੈਠੇ ਹਾਂ। ਘਰ ਵਿੱਚ ਪੁੱਛਣ ਘੱਲਿਆ, ਅੰਤਕਾਲ ਹੈ ਕੋਈ ਅਸਾੜਾ? ਵੀ ਅੰਤਕਾਲ ਤੁਸੀਂ ਜਦੋਂ ਮੈਂ ਜਮਦੂਤਾਂ ਦੇ ਫੜਿਆ ਗਿਆ, ਮਾਂ ਨੂੰ ਪੁੱਛੀ ਵੀ ਤੂੰ ਰੱਖਿਆ ਕਰੇਗੀ, ਘਰ ਵਾਲੀ ਨੂੰ ਪੁੱਛੀ ਰੱਖਿਆ ਕਰੇਗੀ, ਔਲਾਦ ਨੂੰ ਪੁੱਛੀ ਕਿ ਰੱਖਿਆ ਕਰੋਗੇ? ਕਹਿੰਦਾ ਜੀ ਕਿਉਂ ਨਹੀਂ ਕਰਨਗੇ, ਮੈਨੂੰ ਤਾਂ ਮਾੜਾ ਜਿਹਾ ਬੁਖਾਰ ਹੋ ਗਿਆ, ਟੱਬਰ ਸਾਰਾ ਦੁਆਲੇ ਹੋ ਜਾਂਦਾ। ਕਹਿੰਦੇ ਜਾ ਪੁੱਛ ਕੇ ਆ। ਜਾ ਕੇ ਕਹਿੰਦਾ ਮਾਂ ਵੀ ਜਦੋਂ ਧਰਮਰਾਜ ਦੇ ਲੇਖਾ ਜੋਖਾ ਹੋਊਗਾ ਤੂੰ ਮੇਰੀ ਉੱਥੇ ਰੱਖਿਆ ਕਰੇਗੀ? ਕਹਿੰਦੀ ਨਾ, ਕੋਈ ਕਿਸੇ ਦੀ ਰੱਖਿਆ ਨਹੀਂ ਕਰਦਾ, ਮੈਂ ਤੈਨੂੰ ਜਨਮ ਦਿੱਤਾ ਹੈ, ਤੇਰਾ ਫਰਜ਼ ਬਣਦਾ ਹੁਣ ਮਾਂ ਦੀ ਸੇਵਾ ਕਰਨੀ, ਆਪਣਾ ਫਰਜ਼ ਪੂਰਾ ਕਰ। ਘਰ ਵਾਲੀ ਨੂੰ ਕਹਿੰਦਾ ਤੂੰ ਦੱਸ ਰੱਖਿਆ ਕਰੇਗੀ? ਕਹਿੰਦੀ ਦੇਖ ਤੇਰੇ ਲੜ ਲੱਗੀ ਹੈ, ਕਮਾ ਕੇ ਲਿਆਉਣਾ ਤੇਰਾ ਕੰਮ, ਪਕਾ ਕੇ ਖਿਲਾਉਣਾ ਮੇਰਾ ਕੰਮ, ਤੇਰਾ ਇਹ ਫਰਜ਼ ਬਣਦਾ ਹੈ ਮੇਰੀ ਪਾਲਣਾ ਕਰਨੀ। ਬੱਚਿਆਂ ਨੂੰ ਪੁੱਛਿਆ, ਕਹਿੰਦੇ ਤੂੰ ਜਨਮ ਦਿੱਤਾ, ਤੇਰਾ ਫਰਜ਼ ਹੈ ਪਾਲ ਸਾਨੂੰ, ਪਰ ਲੇਖੇ ਦੇ ਵੇਲੇ ਤਾਂ ਤੂੰ ਇਕੱਲਾ ਹੀ ਜਾਏਗਾ, ਉਸੇ ਵੇਲੇ ਸਭ ਕੁਛ ਛੱਡ ਦਿੱਤਾ। ਕਹਿੰਦਾ ਮਹਾਂਪੁਰਸ਼ੋ ਤੁਹਾਡੀ ਗੱਲ, ਇਹ ਮਹਾਂਪੁਰਖਾਂ ਦੇ ਆਸ਼ੀਰਵਾਦ ਵੀ ਹੋ ਗਈ ਨਾ ਕਿਤੇ ਨਾਲ, ਦ੍ਰਿਸ਼ਟੀ ਹੋ ਗਈ ਤਾਂ ਹੋਇਆ, ਐਡੀ ਛੇਤੀ ਮਾਨ ਕਾਹਨੂੰ ਐ ਬਦਲਦਾ। ਉਸ ਵੇਲੇ ਫਿਰ ਜੋ ਵਿਧਾਨ ਸੀ, ਇਹ ਜਿਹੜੇ ਹਿੰਦੂ ਮਤ ਦੇ ਅੰਦਰ ਇਸ ਤਰ੍ਹਾਂ ਦੀਆਂ ਗੱਲਾਂ ਬਣੀਆਂ ਹੋਈਆਂ ਸੀ ਕਿ ਸ਼ੂਦਰ ਨੂੰ ਉਪਦੇਸ਼ ਨਹੀਂ ਦੇਣਾ, ਉਹ ਦੋਨੇ ਨਿਯਮ ਰੱਖੇ। ਸੰਤਾਂ ਨੇ ਉਪਦੇਸ਼ ਤਾਂ ਕਹਿੰਦੇ ਭਾਈ ਵੀ ਆਮ ਦਾ ਉਪਦੇਸ਼ ਤਾਂ ਦੇ ਨਹੀਂ ਸਕਦੇ, ਅਖੇ ਸ਼ੂਦਰ ਹੈ, ਦੇਖੋ ਕਹੀ ਜੀ ਮੁਸ਼ਕਲ ਹੈ ਸਾਹਮਣੇ। ਇਹ ਗੱਲ ਬਣਾਈਆਂ ਹੋਈਆਂ ਬ੍ਰਾਹਮਣਾਂ ਨੇ, ਚਾਰ ਯੁੱਗ ਇਸ ਤਰ੍ਹਾਂ ਦਾ ਅਪੱਧਰ ਕਰਦੇ ਰਹੇ। ਉਹ ਕਹਿੰਦੇ ਮਰਾਂ 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 ਮਰਾਂ, ਉਹ ਮਰਾਂ ਮਰਾਂ ਕਹਿੰਦੇ, ਦਸ ਵੀਹ ਬਾਅਦ ਤੋਂ ਬਾਅਦ ਰਾਮ ਰਾਮ ਬਣ ਜਾਂਦਾ ਆਪੇ। ਇਹ ਜਾਪ ਦੇ ਦਿੱਤਾ, ਜਾਪ ਕਰਦੇ ਕਰਦੇ ਸੁਰਤ ਲੱਗ ਗਈ ਤੇ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ, ਬੜੀ ਸ਼ੋਭਾ ਹੋ ਗਈ। ਜਦੋਂ ਪਾਂਡਵਾਂ ਨੇ ਜਗ ਕਰਾਇਆ ਤਾਂ ਉਸ ਵੇਲੇ ਫਿਰ ਸੰਖ ਨਾ ਵੱਜਿਆ, ਕਢਿਆਲਾਂ ਨਾ ਵੱਜੀਆਂ, ਇੰਨਾ ਰੱਖੀ ਹੋਈ ਸੀ ਗੱਲ ਵੀ ਉਸ ਵੇਲੇ ਜੇ ਜਗ ਸੰਪੂਰਨ ਹੋਊਗਾ। ਧਰਮਪੁੱਤਰ ਯੁਧਿਸ਼ਠਿਰ ਉਦਾਸ ਹੋ ਕੇ ਕਹਿੰਦਾ ਭਗਵਾਨ ਜੀ ਕੀ ਵਿਘਨ ਪੈ ਗਿਆ, ਅਸੀਂ ਤਾਂ ਬਹੁਤ ਸਾਵਧਾਨ ਰਹੇ ਹਾਂ। ਕਹਿੰਦੇ ਕੋਈ ਸਮਦ੍ਰਿਸ਼ਟੀ ਵਾਲਾ ਸਾਧੂ ਰਹਿ ਗਿਆ ਜਿਹਨੇ ਭੋਜਨ ਨਹੀਂ ਛਕਿਆ। ਕਹਿੰਦੇ ਮਹਾਰਾਜ ਤੁਸੀਂ ਹੁਣ ਦੱਸੋ। ਕਹਿੰਦੇ ਵਾਲਮੀਕ ਹੈ। ਪਾਂਡਵ ਵਾਰੀ ਵਾਰੀ ਪੰਜੇ ਗਏ, ਜਵਾਬ ਦਿੱਤਾ ਕਹਿੰਦੇ 101 ਜੱਗ ਦਾ ਮਹਾਤਮ ਮੈਨੂੰ ਦਿਓ ਤਾਂ ਮੈਂ ਤੁਹਾਡੇ ਜੱਗ 'ਚ ਭੋਜਨ ਛਕੂੰ, ਕਿਉਂਕਿ ਰਾਜਾਂ ਦਾ ਭੋਜਨ ਛਕਣ ਦੇ ਨਾਲ ਜਿਹੜੇ ਪਾਪ ਲੱਗਦੇ ਨੇ ਮੈਂ ਉਹਦੇ ਮੁਕਾਬਲੇ ਪੁੰਨ ਲਊਂਗਾ ਪਹਿਲਾਂ। ਉਹ ਕਹਿੰਦੇ ਇਸ ਤਾਂ ਇੱਕ ਜੱਗ ਮਸਾਂ ਕੀਤਾ, 101 ਕਿੱਥੋਂ ਦੇ ਦਾਂਗੇ ਤੈਨੂੰ? ਦ੍ਰੋਪਦੀ ਕਹਿੰਦੀ ਮੈਂ ਲੈ ਕੇ ਆਉਣੀ ਹੈ। ਕਹਿੰਦੀ ਰਿਸ਼ੀ ਵਰ ਚੱਲੋ। ਕਹਿੰਦੇ ਪੁੱਤਰੀ ਤੇਰੇ ਪਤੀ ਆਏ ਸੀ, ਮੈਂ ਉਹਨਾਂ ਨੂੰ ਜਵਾਬ ਦਿੱਤਾ ਹੈ, ਮੇਰੀ ਸ਼ਰਤ ਹੈ। ਕਹਿੰਦੀ ਜੀ ਮੈਂ ਪੂਰੀ ਕਰੂੰ, ਫਿਰ ਤੂੰ ਕਿਵੇਂ ਪੂਰੀ ਕਰੇਂਗੀ? ਕਹਿੰਦੀ ਜੀ ਇਹ ਲਿਖਿਆ ਹੈ ਵੀ ਜਿਹੜਾ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਚੱਲ ਕੇ ਸ਼ਰਧਾ ਨਾਲ ਆਵੇ ਉਹਦੇ ਇੱਕ ਇੱਕ ਕਦਮ ਨਾਲ ਅਸਮੇਤ ਜੱਗ, ਕਰੋੜਾਂ ਅਸਮੇਤ ਜੱਗਾਂ ਦਾ ਫਲ ਮਿਲਦਾ ਹੈ। ਤੇ 101 ਤੁਸੀਂ ਰੱਖ ਲਓ, ਬਾਕੀ ਮੇਰੀ ਝੋਲੀ 'ਚ ਪਾ ਦਿਓ। ਕਹਿੰਦਾ ਚੱਲ ਬੀਬੀ ਚੱਲਦੇ ਹਾਂ, ਬਸ ਹੁਣ ਇਹ ਗੱਲ ਹੀ ਛੱਡ ਦੇ, ਦੇਖ ਲੈ ਨਾ ਵੀ ਘਾਟੇ ਵਾਲਾ ਸੌਦਾ ਹੋਊਗਾ। ਜਦੋਂ ਉਹ ਜੱਗ ਵਿੱਚ ਆਇਆ, ਹੁਣ ਦੇਖੋ ਦੁਆਪਰ ਦੇ ਅਵਤਾਰ ਸੀ ਭਗਵਾਨ ਕ੍ਰਿਸ਼ਨ ਜੀ, ਇਹਨਾਂ ਨੇ ਦੋ ਸੇਵਾ ਮੰਗੀਆਂ ਹੋਈਆਂ ਸੀ, ਇੱਕ ਤਾਂ ਜੂਠੀਆਂ ਪੱਤਲਾਂ ਚੱਕੂੰਗਾ, ਇੱਕ ਆਏ ਹੋਏ ਸਾਧੂਆਂ ਦੇ ਚਰਨ ਧੋਊਂਗਾ। ਭਗਵਾਨ ਕ੍ਰਿਸ਼ਨ ਜੀ ਨੇ ਵਾਲਮੀਕ ਦੇ ਚਰਨ ਧੋਤੇ ਸੀ ਦੁਆਪਰ ਦੇ ਅਵਤਾਰ ਨੇ। ਇਹ ਦੱਸਿਆ ਲੋਕਾਂ ਨੂੰ ਵੀ ਨਾਮ ਜਪਣ ਵਾਲਾ ਕਿੰਨਾ ਪਵਿੱਤਰ ਹੁੰਦਾ, ਜਿਹੜਾ ਜਿਹਨੂੰ ਕੋਈ ਨਹੀਂ ਸੀ ਜਾਣਦਾ, ਚਾਰੇ ਕੁੰਟਾਂ ਦੇ ਵਿੱਚ ਮੰਨਿਆ ਗਿਆ, ਸਾਰੀ ਜਗ੍ਹਾ ਉਸ ਦਾ ਜਸ ਹੋ ਰਿਹਾ, ਹੁਣ ਤੱਕ ਹੋ ਰਿਹਾ ਹੈ। ਇਸੇ ਪ੍ਰਕਾਰ ਅਨੇਕਾਂ ਭਗਤ ਹੋਏ, ਜਾਣਨਾ ਕਰੋ ਜੀ ਕਿ ਜਿਵੇਂ ਕਬੀਰ ਹੈ, ਰਵਿਦਾਸ ਹੈ ਤੇ ਸਧਨਾ ਹੈ, ਬਥੇਰੇ ਹੋਏ ਹਨ ਐਸੇ।
ਦਰਸ਼ਨ ਮੰਗੋ ਦੇਹ ਪਿਆਰੇ,
ਹੇ ਮੇਰੇ ਪਿਆਰੇ ਪਰਮੇਸ਼ਰ ਆਪਣਾ ਦੀਦਾਰ ਬਖਸ਼ ਦਿਓ ਮੈਨੂੰ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਕਿਰਪਾ ਕਰਕੇ ਦਰਸ਼ਨ ਦਿਓ ਮਹਾਰਾਜ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪਰਮ ਮੇਰਾ, ਇਹੀ ਦੇਣਾ ਕਰੋ ਮਹਾਰਾਜ ਮੈਨੂੰ।
ਤੁਮਰੀ ਸੇਵਾ ਕੌਣ ਕੌਣ ਨਾ ਤਾਰੇ,
ਤੁਹਾਡੀ ਸੇਵਾ ਦੇ ਚ ਕਿਹੜਾ ਕਿਹੜਾ ਨੀ ਤਰਿਆ ਟਹਿਲ ਕਰਕੇ, ਕਿਹਦਾ ਕਿਹਦਾ ਨਾਂ ਲਈਏ, ਕਿੰਨੇ ਹੀ ਤਰੇ ਨੇ ਜਿਨ੍ਹਾਂ ਦਾ ਨਾਮ ਲੈਂਦੇ ਆ ਸਤਿਯੁਗ ਤੋਂ ਲੈ ਕੇ ਹੁਣ ਤੱਕ। ਤੇ ਕਹਿੰਦੇ ਤਰਿਆ ਕੌਣ ਨੀ, ਸਾਰੀ ਤਰ ਗਏ ਹਨ, ਕਿਹੜਾ ਕਿਹੜਾ ਨੀ ਤਾਰਿਆ ਤੁਹਾਡੀ ਸੇਵਾ ਨੇ।
ਰਹਾਓ
ਅਸਾਈ ਦੇ ਕੇ ਫਰਮਾਉਂਦੇ ਨੇ,
ਜਾ ਕੇ ਨਿਕਟ ਨਾ ਆਵੇ ਕੋਈ,
ਜਿਹੜਾ ਇੰਨਾ ਤਰਕਾਰਿਆ ਹੋਵੇ ਜਿਹਦੇ ਨੇੜੇ ਕੋਈ ਨਾ ਆਵੇ, ਵੀ ਮਾੜਾ ਬੰਦਾ ਇਹ ਜਾਂ ਰੋਗੀ ਬੰਦਾ ਹੈ, ਇਹਨੂੰ ਰੋਗ ਬਹੁਤਾ ਇਹੋ ਜਿਹਾ ਭਿਆਨਕ ਲੱਗਿਆ, ਇਹਦੇ ਨਾਲ ਕੋਲ ਗਿਆ ਰੋਗ ਲੱਗ ਜਾਊਗਾ। ਜਿਹਦੇ ਕੋਲ ਨਾ ਆਵੇ ਕੋਈ ਵੀ, ਨਿਕਟ ਨੇੜੇ ਦਾ ਨਾਮ ਹੈ, ਪਰ ਜੇ ਕਿਤੇ ਉਹ ਨਾਮ ਜਪ ਲਵੇ
ਸਗਲ ਸ੍ਰਿਸ਼ਟ ਵਾ ਕੇ ਚਰਨ ਮਲ ਧੋਈ,
ਜੇ ਉਹ ਨਾਮ ਜਪ ਲਵੇ ਸ੍ਰਿਸ਼ਟੀ ਦੇ ਲੋਕ ਸ਼ਰਧਾਲੂ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਆ ਕੇ ਚਰਨ ਧੋਂਦੇ ਆ ਵੀ ਸਾਨੂੰ ਚਰਨਾਂ ਨੂੰ ਹੱਥ ਲੱਗ ਜਾਵੇ, ਮਲਮਲ ਕੇ ਧੋਂਦੇ ਆ। ਇੱਕ ਕੋੜੀ ਹੋਇਆ, ਉਹਦਾ ਨਾਮ ਨੁਰੰਗਾ ਵੀ ਲਿਖਿਆ ਗ੍ਰੰਥ 'ਚ, ਅਤੇ ਉਹਨੂੰ ਨੂਰਾ ਕਹਿੰਦੇ ਸੀ, ਨੂਰਾ ਕੋੜੀ ਸੀ ਤਾਂ ਕੋਈ ਫਕੀਰ, ਪਰ ਕੋਈ ਪੂਰਵਲਾ ਕਰਮ ਇਹੋ ਜਿਹਾ ਮਾੜਾ ਜਾ ਗਿਆ ਆ, ਕੋੜ ਹੋ ਗਿਆ ਉਹਨੂੰ ਫਕੀਰ ਨੂੰ, ਪੈਰ ਦੇ ਅੰਗੂਠੇ ਤੋਂ ਲੈ ਕੇ ਚੋਟੀ ਤੱਕ। ਭਾਈ ਮਲ ਬਾਲੇ ਅਤੇ ਮਰਦਾਨੇ ਸਮੇਤ ਗੁਰੂ ਨਾਨਕ ਸਾਹਿਬ ਜੀ ਉੱਥੇ ਪਹੁੰਚੇ। ਇਹ ਇਤਿਹਾਸ ਵਿੱਚ ਦੀਪਾਲਪੁਰ ਨਗਰ ਲਿਖਿਆ ਹੋਇਆ, ਪਾਕਿਸਤਾਨ 'ਚ ਜ਼ਿਲ੍ਹਾ ਮਿੰਟ ਗੁਮਰੀ ਦਾ ਇਹ ਪਿੰਡ ਸੀ, ਉਹਦੇ ਵਿੱਚ ਪਹੁੰਚੇ। ਨਗਰ ਦੇ ਇਹੋ ਜਿਹੇ ਲੋਕ ਜਿੱਥੇ ਮਹਾਰਾਜ ਬੈਠਣ ਉੱਥੇ ਕਹਿਣਾ ਨਾ ਚਲੇ ਜਾਓ ਇੱਥੋਂ, ਪਤਾ ਨਹੀਂ ਚੋਰ ਹੋ ਠੱਗੋਂ ਖਰੇ ਕੌਣ, ਅਸੀਂ ਰਾਤ ਨਹੀਂ ਕੱਟਣ ਦਿੰਦੇ। ਇੱਕ ਥਾਂ ਬੈਠੇ, ਦੂਜੇ ਥਾਂ ਬੈਠੇ, ਮਰਦਾਨਾ ਖਿੱਚ ਗਿਆ, ਕਹਿੰਦਾ ਕਿਹੋ ਜਿਹੇ ਲੋਕ ਮੇਰੇ ਗੁਰੂ ਬਾਬੇ ਜੀ ਨੂੰ ਬੈਠੇ ਨਹੀਂ ਦਿੰਦੇ। ਮਹਾਰਾਜ ਕਹਿੰਦੇ ਮਰਦਾਨਿਆਂ ਝਗੜਾ ਨਹੀਂ ਕਰਨਾ, ਇਹ ਬੇਸਮਝਣ, ਬੇਸਮਝਾਂ ਨਾਲ ਝਗੜਾ ਨਹੀਂ ਕਰੀਦਾ ਹੁੰਦਾ, ਅਕਲ ਵਾਲੇ ਕਦੇ ਬੇਸਮਝਾਂ ਨਾਲ ਝਗੜਾ ਨਹੀਂ ਕਰਦੇ। ਚੱਲ ਆਪਾਂ ਨਗਰ ਤੋਂ ਬਾਹਰ ਚਲੇ ਜਾਂਦੇ ਹਾਂ, ਰਾਹ 'ਤੇ ਕੱਟਣੀ। ਬਾਹਰ ਇੱਕ ਪਿੱਪਲ ਸੀ ਸੁੱਕਿਆ ਹੋਇਆ, ਉਹਦਾ ਹੇਠਾਂ ਬੈਠ ਗਏ। ਅਜੇ ਰਾਤ ਤਾਂ ਪਈ ਨਹੀਂ ਸੀ, ਛਪਾ ਦਿਨ ਛਪਾ 'ਤੇ ਪਹੁੰਚਿਆ ਹੋਇਆ ਸੀ। ਮਰਦਾਨਾ ਕਹਿੰਦਾ ਮਹਾਰਾਜ ਵੀ ਪਿੱਪਲ ਸੁੱਕਾ ਹੋਇਆ, ਕਿਸੇ ਇਹੋ ਜਿਹੇ ਥਾਂ ਬੈਠ ਜਾਂਦੇ ਜੋ ਹਰਾ ਹੁੰਦਾ ਰਾਤ ਨੂੰ ਬਿਰਛ ਦੇ। ਮਹਾਰਾਜ ਕਹਿੰਦੇ ਐਂ ਜਦੋਂ ਪਿੱਪਲ ਕਨੀ ਝਾਕ ਕੇ, ਕਹਿੰਦੇ ਜੇ ਨਿਰੰਕਾਰ ਨੂੰ ਪਾਇਆ ਇਹ ਵੀ ਤਾਂ ਹਰਾ ਹੋ ਸਕਦਾ, ਉਸੇ ਵੇਲੇ ਹਰਾ ਹੋ ਗਿਆ ਪਿੱਪਲ, ਹਰਾ ਹੋਇਆ ਤਾਂ ਉੱਥੇ ਬੈਠੇ। ਮਹਾਰਾਜ ਕਹਿੰਦੇ ਲੈ ਤੂੰ ਹਰੇ ਪਿੱਪਲ ਦੇ ਹੇਠਾਂ ਬੈਠਣਾ ਚਾਹੁੰਦਾ ਸੀ ਮਰਦਾਨਿਆਂ, ਨਿਰੰਕਾਰ ਨੇ ਹਰਾ ਕਰ ਦਿੱਤਾ, ਆਪ ਹੀ ਤਾਂ ਨਿਰੰਕਾਰ ਹੈ, ਉਹ ਤਾਂ ਇੱਕ ਉਹਲਾ ਹੀ ਹੈ ਸਰੀਰ। ਇਹਨਾਂ ਨੂੰ ਕੰਨਾਂ ਵਿੱਚ ਹੈ ਹੈ ਦੀ ਆਵਾਜ਼ ਪਈ। ਮਹਾਰਾਜ ਕਹਿੰਦੇ ਮਰਦਾਨਿਆਂ ਉਹ ਸਾਹਮਣੇ ਕੱਖਾਂ ਕਾਨਿਆਂ ਦੀ ਕੁੱਲੀ ਹੈ, ਇਹਦੇ ਵਿੱਚ ਕੋਈ ਬੰਦਾ ਬਿਮਾਰ ਹੈ। ਕਹਿੰਦਾ ਹਾਂ ਮਹਾਰਾਜ। ਕਹਿੰਦੇ ਚਲੋ ਦੇਖੀਏ, ਬਿਮਾਰ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਹ ਤਾਂ ਬਹਾਨਾ ਬਣਾ ਗਏ ਤਾਂ ਉਹਦੇ ਕਰਕੇ ਸੀ ਮਹਾਰਾਜ ਇਸ ਨਗਰ 'ਚ। ਜਦੋਂ ਪੈਰਾਂ ਦਾ ਖੜਕਾ ਹੋਇਆ, ਉਹ ਕੋੜੀ ਫਕੀਰ ਨਿਕਲਿਆ ਉੱਥੋਂ। ਜਦ ਦੇਖਿਆ ਗੁਰੂ ਨਾਨਕ ਸਾਹਿਬ ਦਾ ਚਿਹਰਾ ਆਨੰਦਿਤ ਹੋ ਗਿਆ, ਤੇ ਮਹਾਰਾਜ ਸਾਹਿਬ ਦੇ ਦਰਸ਼ਨ ਕਰਦਿਆਂ ਹੀ ਜਿਹੜੀ ਪੀੜ ਹੋ ਰਹੀ ਸੀ, ਦਰਦ ਹੋ ਰਹੀ ਸੀ, ਦਰਦੇ ਗਾਇਬ ਹੋ ਗਏ। ਬਈ ਜਿਹਦੀ ਦ੍ਰਿਸ਼ਟੀ ਦੇ ਨਾਲ ਸੁੱਕਾ ਪਿੱਪਲ ਹਰਾ ਹੋ ਸਕਦਾ ਹੈ, ਦੀਨ ਦਰਦ ਦੁੱਖ ਭੰਜਨਾ ਕਟ ਕਟ ਨਾਥ ਨਾਥ, ਨੱਠ ਕੇ ਚਰਨ ਫੜ ਲਏ। ਕਹਿੰਦਾ ਦਾਤਾ ਤੁਸੀਂ ਕੋਈ ਆਮ ਬੰਦੇ ਤਾਂ ਨਹੀਂ, ਮੇਰੇ ਨੇੜੇ ਬੰਦਾ ਤਾਂ ਕੀ, ਮੇਰੇ ਨੇੜੇ ਤਾਂ ਜਾਨਵਰ ਨਹੀਂ ਆਉਂਦੇ, ਤੁਸੀਂ ਮੇਰੀ ਕੁੱਲੀ 'ਚ ਆ ਗਏ। ਭਾਈ ਸੰਤੋਖ ਸਿੰਘ ਲਿਖਦੇ ਨੇ ਸ੍ਰੀ ਨਾਨਕ ਪ੍ਰਕਾਸ਼, ਕਹੇ ਫਕੀਰ ਬੰਦ ਕਰ ਦੋ, ਦੋਨੇ ਹੱਥ ਜੋੜ ਕੇ ਇਸ ਤਰ੍ਹਾਂ ਕਰਨਾ ਮਹੱਤਵ ਹੈ, ਮੋਰ ਸਮੀਪ ਨਾ ਆਵਤ ਕੋ, ਮੇਰੇ ਤਾਂ ਨੇੜੇ ਕੋਈ ਵੀ ਨਹੀਂ ਆਉਂਦਾ। ਖੱਗ ਭਾਗੈ ਪਿਖ ਗਿਣਤੀ ਕਿਆ ਨਰ, ਪੰਛੀ ਭੱਜ ਜਾਂਦੇ ਨੇ ਮੈਨੂੰ ਦੇਖ ਕੇ, ਬੰਦਿਆਂ ਦੀ ਤਾਂ ਗਿਣਤੀ ਕੀ ਹੈ। ਤੁਮ ਆਏ ਮੋਪਰ ਕਰਨਾ ਕਰ, ਤੁਸੀਂ ਆਏ ਹੋ ਮੇਰੇ ਤੇ ਕਿਰਪਾ ਕਰਨ ਵਾਸਤੇ। ਗਰੀਬ ਨਿਵਾਜ ਸਤਿਗੁਰੂ ਜਿੱਥੇ ਬਦਬੂ ਆਉਂਦੀ ਸੀ, ਕਿਉਂਕਿ ਜੇ ਬਦਬੂ ਤਾਂ ਉਹ ਕੋੜ ਤਾਂ ਉਸੇ ਤਰ੍ਹਾਂ ਚੱਲ ਰਿਹਾ, ਪੀੜੇ ਹੀ ਹਟੀ ਹੈ ਇਹਦੇ। ਮਾਰੇ ਕਹਿੰਦੇ ਉਹਨੇ ਕਿਹਾ ਮਹਾਰਾਜ ਤੁਸੀਂ ਆਪ ਹੀ ਮੇਰੀ ਕੁਟੀਆ ਚ ਆ ਗਏ, ਮੈਂ ਤਾਂ ਇਸ ਕਰਕੇ ਨਹੀਂ ਕਹਿ ਰਿਹਾ, ਤੁਹਾਡੇ ਰਹਿਣ ਦੀ ਜਗ੍ਹਾ ਹੀ ਨਹੀਂ ਹੈ, ਇੱਥੇ ਬਦਬੂ ਆਉਂਦੀ ਹੈ। ਮਹਾਰਾਜ ਕਹਿੰਦੇ ਕੋਈ ਬਾਤ ਨਹੀਂ, ਤੂੰ ਵੀ ਤਾਂ ਜ਼ਿੰਦਗੀ ਕੱਟੀ ਰਿਹਾ ਇੱਥੇ, ਅਸੀਂ ਇੱਕ ਰਾਤ ਕੱਟਣੀਆਂ, ਤੈਂ ਪਤਾ ਨਹੀਂ ਕਿੰਨੀਆਂ ਕਰਾਤਾਂ ਕੱਟੀਆਂ। ਮਰਦਾਨਾ ਵੀ ਔਖਾ ਸੌਖਾ ਹੋ ਕੇ ਵਿਚਾਰਾ ਬੈਠਾ ਬੂਠਾ ਰਿਹਾ, ਕੀ ਕਰ ਸਕਦਾ ਸੀ। ਇਤਿਹਾਸ ਕਹਿੰਦਾ ਕਿ ਜਿੰਨੀ ਦੇਰ ਤੱਕ ਸੂਰਜ ਦੀ ਲੋ ਰਹੀ, ਉਨੀ ਦੇਰ ਤੱਕ ਦਰਸ਼ਨ ਹੁੰਦੇ ਰਹੇ, ਪੀੜਾ ਨਹੀਂ ਹੋਈ। ਜਦੋਂ ਰਾਤ ਪੈ ਗਈ ਤੇ ਪੀੜਾ ਫੇਰ ਸ਼ੁਰੂ ਹੋ ਗਈ। ਹੁਣ ਉਹ ਸੋਚਦਾ ਵੀ ਇਹ ਮਹਾਂਪੁਰਸ਼ ਬੇਆਰਾਮ ਨਾ ਹੋਣ, ਮੂੰਹ ਦੇ ਮੂਹਰੇ ਹੱਥ ਲਾ ਲਾ ਕੇ ਔਖਾ ਹੋ ਕੇ ਵੀ ਹੈ ਨਾ ਨਿਕਲ ਜਾਏ ਮੇਰੇ ਮੂੰਹੋਂ, ਕਰਵਟਾਂ ਲੈ ਕੇ ਤੇ ਅਖੀਰ ਨੂੰ ਫਿਰ ਕੀ ਹੋਇਆ, ਅੱਧੀ ਰਾਤ ਦਾ ਸਮਾਂ ਹੋ ਗਿਆ। ਅੱਧੀ ਰਾਤ ਤਾਂ ਫਿਰ ਉਹਦੇ ਮੂੰਹ ਤੋਂ ਹੈ ਜਿਹੜੀ ਸੀ ਨਿਕਲੇ ਗਈ, ਤੇ ਮਹਾਰਾਜ ਸਾਹਿਬ ਜੀ ਅੱਧੀ ਰਾਤ ਤੋਂ ਬਾਅਦ ਮਰਦਾਨੇ ਨੂੰ ਉਠਾਇਆ। ਕਹਿੰਦੇ ਮਰਦਾਨਿਆਂ, ਹਾਂ ਮਹਾਰਾਜ। ਕਹਿੰਦੇ ਰਬਾਬ ਸੁਰ ਕਰ ਲੈ, ਬਾਣੀ ਆਈ ਹੈ। ਰਬਾਬ ਸੁਰ ਕੀਤੀ, ਉਸ ਵੇਲੇ ਮਹਾਰਾਜ ਸਾਹਿਬ ਨੇ ਧਨਾਸਰੀ ਰਾਗ ਦੇ ਅੰਦਰ ਸ਼ਬਦ ਉਚਾਰਨ ਕੀਤਾ ਸੀ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਬਿਲਕਦਾ ਸੀ ਨਾ ਉਹ ਨੂਰਾ ਕੋੜੀ। ਇਹ ਬਚਨ ਕਹਿਣ ਦੇ ਨਾਲ ਉਹਦਾ ਸਾਰਾ ਕੋੜ ਸ਼ਬਦ ਦੇ ਨਾਲ ਨਿਵਰਤ ਕਰ ਦਿੱਤਾ। ਸ਼ਬਦ ਦੇ ਪ੍ਰਤਾਪ ਨਾਲ ਦੁਰਗੰਧੀ ਨਾਸ ਹੋ ਗਈ। ਤਾਂ ਬੈਕੁੰਠ ਜੈ ਕੀਰਤਨ ਤੇਰਾ, ਪਲੀ ਸੁਹਾਵੀ ਛਾਪਰੀ ਜਾਵੇਂ ਗੁਣ ਗਾਏ। ਤੇ ਜਿਸ ਵੇਲੇ ਫਕੀਰ ਰਾਜੀ ਹੋ ਗਿਆ, ਉਹਦਾ ਕੋੜ ਮੇਟ ਦਿੱਤਾ, ਪਿੱਪਲ ਹਰਾ ਹੋ ਗਿਆ, ਤੇ ਇਹ ਦੋ ਗੱਲਾਂ ਜਦੋਂ ਲੋਕਾਂ ਨੂੰ ਪਤਾ ਲੱਗਿਆ, ਨਗਰ ਵਾਲਿਆਂ ਨੂੰ, ਤਾਂ ਸਾਰੇ ਪਿੰਡ ਉੱਠ ਕੇ ਆ ਗਿਆ ਫਿਰ ਮਹਾਰਾਜ ਦੇ ਚਰਨਾਂ 'ਚ। ਕਹਿੰਦੇ ਮਹਾਰਾਜ, ਅਸੀਂ ਤੁਹਾਨੂੰ ਰਾਤ ਨਾ ਕੱਟਣ ਦਿੱਤੀ, ਸਾਨੂੰ ਕੀ ਪਤਾ ਸੀ, ਤੁਹਾਡੀ ਕਿਰਪਾ ਦੇ ਨਾਲ ਕੋਹੜੀ ਠੀਕ ਹੋ ਗਿਆ, ਨੂਰਾ ਕੋਹੜੀ ਕਹਿੰਦੇ ਸੀ। ਤੇ ਮਹਾਰਾਜ ਕਹਿੰਦੇ, ਭਾਈ ਇਹ ਹੈ ਤਾਂ ਫਕੀਰ ਸੀ, ਇਹਦੀ ਤਾਂ ਬਹੁਤ ਜਨਮਾਂ ਦੀ ਤਪੱਸਿਆ ਸੀ, ਤਾਂ ਆਏ ਹਾਂ ਇਹਦੇ ਕੋਲ। ਅਸੀਂ ਤਾਂ ਤੁਹਾਡੇ ਨਗਰ 'ਚ ਰਾਤ ਕੱਢਣੀ, ਮਿਲਣਾ ਤਾਂ ਇਸੇ ਨੂੰ ਸੀ। ਕਹਿੰਦੇ ਮਹਾਰਾਜ ਭੁੱਲ ਬਖਸ਼ ਦਿਓ। ਮਹਾਰਾਜ ਕਹਿੰਦੇ, ਭੁੱਲ ਤਾਂ ਬਖਸ਼ੀ ਜਾਊਗੀ, ਪਰ ਤੁਹਾਨੂੰ ਹੁਣ ਇਹ ਭੁੱਲ ਦੇ ਬਦਲੇ ਕੁਛ ਕਰਨਾ ਪਊ। ਕਹਿੰਦੇ ਜੀ ਕਰਾਂਗੇ। ਕਹਿੰਦੇ ਧਰਮਸਾਲ ਬਣਵਾਓ ਫਟਾਫਟ। ਉਸੇ ਵੇਲੇ ਧਰਮਸਾਲ ਬਣਵਾ ਦਿੱਤੀ। ਕਹਿੰਦੇ ਲਓ ਮਾਰੇ, ਲੱਕੜਾਂ ਵੱਢੀਆਂ ਕਰੇ ਛੱਪਰੇ ਬਣਾਤੀ ਧਰਮਸਾਲ, ਉਹਨਾਂ 'ਚ ਉੱਥੇ ਬੈਠੇ। ਮਹਾਰਾਜ ਨੇ ਉਹਨੂੰ ਫਕੀਰ ਨੂੰ ਨਾਮ ਦੇ ਦਿੱਤਾ, ਬ੍ਰਹਮ ਗਿਆਨ ਬਖਸ਼ ਦਿੱਤਾ, ਬ੍ਰਹਮ ਗਿਆਨੀ ਬਣਾ ਕੇ। ਕਹਿਣ ਲੱਗੇ, ਭਾਈ ਨਗਰ ਵਾਲਿਓ, ਵੀ ਹੁਣ ਅਸੀਂ ਤਾਂ ਜਾਣਾ ਅੱਗੇ, ਹੁਣ ਤੁਸੀਂ ਮੇਰਾ ਸਰੂਪ ਜਾਣ ਕੇ ਇਹਦੀ ਸੇਵਾ ਟਹਿਲ ਕਰੋਗੇ, ਤੁਹਾਨੂੰ ਫਲ ਮਿਲੂਗਾ, ਇਹ ਤੁਹਾਨੂੰ ਨਾਮ ਜਪਾਇਆ ਕਰੂਗਾ, ਕਿਉਂਕਿ ਇਹਦਾ ਜਪਿਆ ਹੋਇਆ, ਇਹ ਤਾਂ ਪੂਰਵਲੇ ਜਨਮ ਦਾ ਕਰਮ ਸੀ ਕੱਟਿਆ ਗਿਆ ਹੁਣ। ਤੇ ਉਹ ਫਿਰ ਸਾਰੇ ਨਗਰ ਦੇ ਪੂਜਣ ਯੋਗ ਬਣਾ ਦਿੱਤਾ। ਸਾਰੇ ਲੋਕ ਉਹਦੇ ਚਰਨੀ ਹੱਥ ਲਾਇਆ ਕਰਨ, ਬੱਚਿਆਂ ਨੂੰ ਮੱਥਾ ਟਿਕਾਇਆ ਕਰਨ। ਕਿਉਂ? ਮਹਾਰਾਜ ਦਾ ਵਚਨ ਹੈ, ਜਾ ਕੇ ਨਿਕਟ ਨਾ ਆਵੇ ਕੋਈ, ਸਗਲ ਸ੍ਰਿਸ਼ਟ ਉਆ ਕੇ ਚਰਨ ਮਲ ਧੋਈ। ਪੈਰ ਧੋਇਆ ਕਰਨ ਜਦੋਂ ਕਿਤੇ ਕਿਸੇ ਘਰ ਜਾਣਾ, ਉਹ ਕਹੇ ਲਿਆਓ ਭਾਈ ਪਾਣੀ, ਸੰਤਾਂ ਦੇ ਚਰਨ ਧੋਈਏ, ਜਿਹਨੂੰ ਕੋਹੜੀ ਕਹਿ ਕੇ ਰੋਟੀ ਨਹੀਂ ਸੀ ਦਿੰਦਾ ਕੋਈ। ਇਉਂ ਮਹਾਰਾਜ ਸਾਹਿਬ ਕਹਿੰਦੇ, ਉਹਨਾਂ ਦੇ ਚਰਨ ਧੋਣ ਲੱਗ ਜਾਂਦੀ ਹੈ ਸ੍ਰਿਸ਼ਟੀ।
ਜੋ ਪ੍ਰਾਣੀ ਕਾਹੂ ਨਾ ਆਵਤ ਕਾਮ,
ਜਿਹੜਾ ਪ੍ਰਾਣੀ ਕਿਸੇ ਦੇ ਕੰਮੇ ਨਹੀਂ ਆਉਂਦਾ, ਮਤਲਬ ਜਿਹੜਾ ਇੰਨਾ ਨਿਕੰਮਾ ਬੰਦਾ ਹੋਵੇ, ਨਿਕੰਮਾ ਸਮਝ ਕੇ ਛੱਡ ਦਿੱਤਾ ਹੋਵੇ ਸੰਸਾਰ ਨੇ, ਘਰ ਵਾਲਿਆਂ ਨੇ।
ਸੰਤ ਪ੍ਰਸਾਦ ਤਾਕੋ ਜਪੀਐ ਨਾਮ,
ਸ਼ਾਂਤ ਆਤਮਾ ਮਹਾਂਪੁਰਸ਼ਾਂ ਦੀ ਜੇ ਕਿਰਪਾ ਹੋ ਜਾਵੇ, ਤਾਂ ਫਿਰ ਸਾਰੀ ਦੁਨੀਆਂ ਦੇ ਵਿੱਚ ਉਹਦੇ ਨਾਮ ਜਪਿਆ ਜਪਿਆ ਜਾਂਦਾ। ਭਾਵ ਨਾਮ ਕਿਵੇਂ ਜਪਣਾ, ਜਿਵੇਂ ਰੱਬ ਦਾ ਨਾਮ ਹੈ ਏਕਣ ਨਹੀਂ, ਵੀ ਉਹਦਾ ਲੋਕੀ ਜਸ ਕਰਨ ਲੱਗ ਜਾਂਦੇ ਨੇ, ਉਹਦੀ ਵਡਿਆਈ ਹੋਣ ਲੱਗ ਜਾਂਦੀ ਹੈ। ਸੰਤ ਪ੍ਰਸਾਦ ਤਾਂ ਕੋ ਜਪੀਐ ਨਾਮ, ਜਿਹੜਾ ਐਡਾ ਨਿਕੰਮਾ ਬੰਦਾ ਹੋਵੇ, ਕਿਸੇ ਦੇ ਕੰਮ ਨਹੀਂ ਆਉਣ ਵਾਲਾ, ਜੇ ਸੰਤਾਂ ਦੀ ਕਿਰਪਾ ਹੋ ਗਈ, ਸੰਤਾਂ ਦੀ ਕਿਰਪਾ ਦੇ ਨਾਲ ਨਾਮ ਜਪਣ ਲੱਗ ਜਾਂਦਾ, ਉਹ ਨਿਕੰਮਾ ਬੰਦਾ ਭਗਤ ਬਣ ਜਾਂਦਾ, ਫਿਰ ਉਹਦਾ ਜਸ ਹੁੰਦਾ ਲੋਕ ਪਰਲੋਕ ਵਿੱਚ।
ਸਾਧ ਸੰਗ ਮਨ ਸੋਵਤ ਜਾਗੇ,
ਕਹਿੰਦੇ ਸਤਿਗੁਰੂ ਕਿਰਪਾ ਕਰ ਦੇਵੇ, ਜਦੋਂ ਸਾਧ ਸੰਗ ਸ੍ਰੇਸ਼ਟ ਜਨਾਂ ਦੀ ਸੰਗਤ ਮਿਲ ਜਾਵੇ, ਅਵਿਦਿਆ ਰੂਪੀ ਨੀਂਦ ਜਿਹੜੀ ਹੈ ਇਹਦੇ ਵਿੱਚ ਸੋਵਤ ਸੁੱਤਾ ਹੋਇਆ ਜਿਹੜਾ ਮਨ ਹਿਰਦਾ, ਇਹ ਗਿਆਨ ਅਵਸਥਾ ਦੇ ਵਿੱਚ ਜਾਗ ਆਉਂਦਾ। ਫਿਰ ਜਾਗੇ, ਹੁਣ ਤਾਂ ਮਨ ਸੁੱਤਾ ਪਿਆ ਨਾ, ਤਾਂ ਹੀ ਕਿਹਾ ਜਾਗ ਲਿਓ ਰੇ ਮਨਾ, ਜਾਗ ਲਿਓ ਕਹਾਂ ਗਾਫਲ ਸੋਇਆ, ਫਿਰ ਜਾਗ ਆਉਂਦਾ ਹੈ।
ਤਬ ਪ੍ਰਭ ਨਾਨਕ ਮਿੱਠੇ ਲਾਗੇ,
ਸਤਿਗੁਰੂ ਜੀ ਕਥਨ ਕਰਦੇ ਨੇ, ਉਸ ਵੇਲੇ ਪਰਮੇਸ਼ਰ ਦੇ ਨਾਮ ਮਿੱਠੇ ਪਿਆਰਾ ਲਾਗੇ ਲੱਗਦਾ, ਜਣੀ ਨਾਮ ਮਿੱਠਾ ਲੱਗਣ ਲੱਗ ਜਾਂਦਾ ਹੈ। ਹੁਣ ਨਾਮ ਜਪਦੇ ਹਾਂ ਪਰ ਮਿੱਠਾ ਨਹੀਂ ਲੱਗਦਾ, ਫਿਰ ਤਾਂ ਨਾਮ ਦੇ ਵਿੱਚੋਂ ਰਸ ਆਉਣ ਲੱਗ ਜਾਂਦਾ ਹੈ। ਹੁਣ ਦੇਖਣ 'ਚੋਂ ਰਸ ਆਉਂਦਾ ਹੈ, ਸੁਣਨ 'ਚੋਂ ਰਸ ਆਉਂਦਾ ਹੈ, ਖਾਣ ਦੇ ਵਿੱਚੋਂ ਰਸ ਆਉਂਦਾ ਹੈ, ਭੋਗਣ 'ਚੋਂ ਤਾਂ ਆਉਂਦਾ ਹੀ ਆ ਰਸ, ਨਾਮ 'ਚੋਂ ਨਹੀਂ ਆਉਂਦਾ। ਕਿਉਂ? ਮਨ ਸੁੱਤਾ ਪਿਆ। ਜਦੋਂ ਮਨ ਜਾਗ ਆਊਗਾ ਬਸ ਫਿਰ ਉਸ ਵੇਲੇ ਨਾਮ ਮਿੱਠਾ ਲੱਗਣ ਲੱਗ ਜਾਂਦਾ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਇਉਂ ਫਿਰ ਮਿੱਠਾ ਲੱਗਣ ਲੱਗ ਜਾਂਦਾ।
ਆਸਾ ਮਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਕੀ ਕਿਰਪਾ ਕਰਦੇ ਨੇ, ਸੁਣੋ ਜੀ। ਆਸਾ ਰਾਗ ਵਿੱਚ
ਏਕੋ ਏਕੀ ਨੈਣ ਨਿਹਾਰੋ।
ਮਹਾਰਾਜ ਸਾਹਿਬ ਕਹਿੰਦੇ ਨੇ ਏਕੋ ਨਾਮ ਹੈ, ਇੱਕ ਵਾਹਿਗੁਰੂ ਸਰਗੁਣ ਸਰੂਪ ਹੈ, ਉਹਦਾ ਇੱਕੋ ਹੀ ਸਰਗੁਣ ਸਰੂਪ ਹੈ। ਏਕੀ ਇੱਕ ਹੀ ਵਾਹਿਗੁਰੂ ਨਿਰਗੁਣ ਸਰੂਪ ਹੈ ਉਸਦਾ। ਏਕੋ ਏਕੀ ਨੈਣ ਨਿਹਾਰੋ, ਉਸ ਨੂੰ ਮਨ ਤੇ ਬੁੱਧੀ ਰੂਪ ਇਹ ਦੋ ਨੇਤਰ ਨਾ, ਇਹਨਾਂ ਦੁਆਰਾ ਨਿਹਾਰੋ ਨਾਮ ਦੇਖਣ ਦਾ ਦੇਖਣਾ ਕਰੋ। ਏਕੋ ਏਕੀ ਨੈਣ ਨਿਹਾਰੋ, ਇੱਕੋ ਇੱਕ ਇਸ ਲੋਕ ਵਿੱਚ ਹੈ, ਇੱਕੋ ਹੀ ਵਾਹਿਗੁਰੂ ਪਰਲੋਕ ਵਿੱਚ ਹੈ, ਇੱਕੋ ਹੀ ਇਸ ਮਨ ਦੇ ਵਿੱਚ ਹੈ ਤੇ ਇੱਕੋ ਹੀ ਸੰਸਾਰ ਦੇ ਵਿੱਚ ਵਿਆਪਕ ਹੈ। ਉਸ ਨੂੰ ਵਿਵੇਕ, ਜਿਹੜਾ ਵੈਰਾਗ ਤੇ ਵਿਵੇਕ, ਪਰੋਖ ਤੇ ਅਪਰੋਖ, ਵੈਰਾਗ ਦੇ ਵਿਵੇਕ ਦੇ ਨੇਤਰਾਂ ਨਾਲ ਦੇਖੋ ਜਾਂ ਪਰੋਖ ਅਪਰੋਖ ਗਿਆਨ ਰੂਪੀ ਨੇਤਰਾਂ ਦੇ ਨਾਲ ਦੇਖਣਾ ਕਰੋ ਉਸ ਨੂੰ। ਸੇ ਅਕੜੀਆਂ ਬਿਆਨ,
ਸਦਾ ਸਦਾ ਹਰ ਨਾਮ ਸਮਾਰੋ।
ਸਦਾ ਸਦਾ ਹਮੇਸ਼ਾ ਹਮੇਸ਼ਾ ਹਰੀ ਪਰਮੇਸ਼ਰ ਦੇ ਨਾਮ ਨੂੰ ਸਮਾਰੋ, ਯਾਦ ਕਰੋ।
ਰਾਮ ਰਾਮਾ ਰਾਮਾ ਗੁਣ ਗਾਵੋ।
ਰਾਮਾ ਹੇ ਭਾਈ, ਇੱਕ ਰਾਮ ਦਾ ਲੱਗਿਆ, ਰਾਮ ਦਾ ਅਰਥ ਰਾਮਾ ਹੇ ਭਾਈ, ਰਾਮ ਰਮੇ ਹੋਏ, ਰਾਮਾ ਪਰਮੇਸ਼ਰ ਦੇ ਗੁਣਾਂ ਨੂੰ ਗਾਵੋ, ਗਾਉਣਾ ਕਰੋ।
ਸੰਤ ਪ੍ਰਤਾਪ ਸਾਧਕੈ ਸੰਗੇ।
ਹੇ ਭਾਈ, ਸੰਤ ਸ਼ਾਂਤ ਆਤਮਾ, ਸ਼ਾਂਤ ਚਿੱਤ ਤੇ ਉਹਨਾਂ ਦੇ ਪ੍ਰਤਾਪ ਤੇਜ, ਸੰਤ ਪ੍ਰਤਾਪ, ਸੰਤਾਂ ਦਾ ਸ਼ਾਂਤ ਆਤਮਾ ਦਾ ਪ੍ਰਤਾਪ ਤੇਜ ਹੁੰਦਾ ਹੈ, ਜਾਂ ਫਿਰ ਪ੍ਰਤਾਪ ਦਾ ਅਰਥ ਹੈ ਪਰ ਵਿਸ਼ੇਸ਼ ਕਰਕੇ ਤਪਾਉਣ ਵਾਲੇ ਕਿਹੜੇ ਨੇ, ਆਦ ਵਿਆਦ ਉਪਾਦ, ਇਹ ਤਾਪ ਤਾਪਾਂ ਤੋਂ ਤੇ ਫਿਰ ਪਰ ਪਰੇ ਹਨ, ਜਿਹੜੇ ਇਹਨਾਂ ਤਿੰਨਾਂ ਤਾਪਾਂ ਤੋਂ ਪਰੇ ਹੋ ਗਏ ਉਹ ਕੌਣ? ਸ਼ਾਂਤ ਆਤਮਾ ਸੰਤ ਜਨ, ਉਹ ਸਾਧ ਮਹਾਤਮਾ ਜਨਾਂ ਦੇ ਸੰਗੇ ਨਾਲ ਮਿਲ ਕਰਕੇ ਕੀ ਕਰਨਾ ਦੱਸਦੇ ਨੇ।
ਹਰ ਹਰ ਨਾਮ ਧਿਆਵੋ ਰੇ।
ਹਰੀ ਤੇ ਹਰ ਪਰਮੇਸ਼ਰ ਦੇ ਰੇ, ਹੇ ਭਾਈ, ਹਰੀ ਪਰਮੇਸ਼ਰ ਦੇ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ ਉਹਦੇ ਨਾਮ ਨੂੰ ਧਿਆਵੋ, ਧਿਆਉਣਾ ਕਰੋ ਜੀ, ਧਿਆ ਕਰ ਬਿਰਤੀ ਦੁਆਰਾ
ਰਹਾਉ।
ਅਸਥਾਈ ਦੇ ਕੇ ਫਰਮਾਉਂਦੇ ਆ,
ਸਗਲ ਸਮੱਗਰੀ ਜਾ ਕੇ ਸੂਤ ਪਰੋਈ।
ਸਾਰੀ ਸ੍ਰਿਸ਼ਟੀ ਸਮਗਰ ਜੋ ਵੀ ਹੈ ਪਰਮੇਸ਼ਰ ਦੇ ਹੁਕਮ ਰੂਪੀ ਸੂਤ ਧਾਗੇ ਵਿੱਚ ਇਹ ਪਰੋਈ ਹੋਈ ਹੈ, ਹੁਕਮ ਰੂਪੀ ਜਾਂ ਪੁਰਾਣਾ ਰੂਪੀ ਧਾਗੇ ਵਿੱਚ ਪਰੋਈ ਹੋਈ ਹੈ।
ਘਟ ਘਟ ਅੰਤਰ ਰਵਿਆ ਸੋਈ।
ਉਹੀ ਪਰਮੇਸ਼ਰ ਘਟ ਘਟ ਘਟਾਂ ਘਟਾਂ ਦੇ ਅੰਦਰ, ਹਿਰਦਿਆਂ ਹਿਰਦਿਆਂ ਦੇ ਅੰਦਰ, ਅੰਤਰ ਨਾਮ ਹੈ ਅੰਦਰ ਦਾ, ਰਵਿਆ ਵਿਆਪਕ ਹੋ ਰਿਹਾ ਹੈ।
ਉਪਤ ਪਰਲੋ ਖਿਨ ਮਹਿ ਕਰਤਾ।
ਉਹ ਪਰਮੇਸ਼ਰ ਇੱਕ ਛਿਨ ਵਿੱਚ ਅੱਖ ਦੇ ਖੁੱਲਣ ਤੇ ਮੀਚਣ ਜਿਵੇਂ ਸਮੇਂ ਦੇ ਵਿੱਚ ਜਗ ਦੀ ਉਪਤ ਨਾਮ ਉਤਪਤੀ ਦਾ ਹੈ ਤੇ ਫਿਰ ਪਰਲੋ ਲੈਤਾ ਕਰ ਦਿੰਦਾ, ਅੱਖ ਦੇ ਚਮਕਣ ਜਿੰਨੇ ਸਮੇਂ ਚ ਸ੍ਰਿਸ਼ਟੀ ਸਾਜਦਾ ਇੰਨੇ ਸਮੇਂ ਚ ਨਾਸ ਕਰ ਜਾਂਦਾ।
ਆਪ ਅਲੇਪਾ ਨਿਰਗੁਣ ਰਹਿਤਾ।
ਤੇ ਉਹ ਆਪ ਹੀ ਪਾਪਾਂ ਤੇ ਪੁੰਨਾਂ ਤੋਂ ਅਲੇਪਾ ਨਿਰਲੇਪ ਹੈ ਤੇ ਨਿਰਗੁਣ ਤਿੰਨਾਂ ਗੁਣਾਂ ਤੋਂ ਅਤੀਤ ਰਹਿੰਦਾ, ਰਜਗੁਣ ਸਦਗੁਣ ਤਮਗੁਣ ਇਹਨਾਂ ਤੋਂ ਅਤੀਤ ਰਹਿੰਦਾ ਹੈ। ਆਪ ਅਲੇਪਾ ਨਿਰਗੁਣ ਰਹਿਤਾ, ਆਪ ਨਿਰਗੁਣ ਸ਼ੁੱਧ ਬ੍ਰਹਮ ਮੈਕੀ ਰਚਨਾ ਵਿੱਚ ਇਹ ਨਿਰਲੇਪ ਰਹਿੰਦਾ ਹੈ।
ਕਰਨ ਕਰਾਵਨ ਅੰਤਰ ਜਾਮੇ।
ਸੰਸਾਰ ਦੇ ਸਾਰੇ ਕਾਰਜਾਂ ਨੂੰ ਕਰਨ ਵਾਲਾ ਅਤੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਆਦਿ ਦੇਵਤਿਆਂ ਤੋਂ ਪ੍ਰੇਰਣਾ ਕਰਕੇ ਕਰਾਉਣ ਵਾਲਾ ਹੈ, ਸਾਰਿਆਂ ਦੇ ਹਿਰਦਿਆਂ ਦੀ ਜਾਣਨ ਕਰਕੇ ਉਹ ਅੰਤਰ ਜਾਮੀ ਹੈ, ਸਭ ਦੇ ਹਿਰਦਿਆਂ ਨੂੰ ਜਾਣਨ ਦਾ ਹੈ ਕੀ ਸੰਕਲਪ ਚੱਲਦਾ ਹੈ, ਉਹਨਾਂ ਦੇ ਸੰਕਲਪਾਂ ਤੱਕ ਵੀ ਉਹਦੀ ਜਾਣਕਾਰੀ ਉਹਨੂੰ ਹੈ, ਕਿਹਦੇ ਹਿਰਦੇ ਕੀ ਸੰਕਲਪ ਚੱਲ ਰਹੇ ਨੇ। ऐसा वाहिगुरु है।
आनंद करै नानक का स्वामी।
सतगुरु जी कथन करदे है साडे जना दा स्वामी मालक परमेश्वर है। अपने भगत जना नूं अपने स्वरूप दा आनंद देना करदा है। आप ही आनंद करा रहा है ते इस करके आप ही आनंद कर रहा है। आप ही भगतां नूं आनंद देण वाला है।
आसा महला पंजवा।
आसा राग दे अंदर पंजवें पातशाह दा कई शब्द है जी।
कोट जन्म के रहे पवारे।
हे भाई गुरमुख जन कोट करोड़ां जन्मां दे पवारे भरमण तों रहे रह गए, भाव उन्हां दा भरमणा खत्म हो गया। ये है भी 84 लाख जूनां दे अंदर चक्कर कट्टण तों उन्हां दी ये चक्कर मुक गए, निवृत्ति हो गई, ज्ञान द्वारा हो गए।
दुलभ देह जीती नहीं हारे।
उन्होंने जेडी दुलभ लभ नाम प्राप्त करन दे, दो नाम दुस्तर दे कठिनताई नाल प्राप्त होने वाली मनुखा दे काया नाम जप के जीती जित ली है, नहीं हारे। वह काम करो लोभ मोह अहंकार तो हारे नहीं बल्कि जित गए। इन्होंने
किलविख बनासे दुख दर्द दूर।
चारे बजर किलविख जड़े बड़े पावन ब्राह्मण कैली कात कंज का अणचारी का तान, ये उन्हां दे बनासे दूर हो गए। जिस करके जमण ते मरण दा जड़ा दुख सी कष्ट सी ये भी उन्हां दा निवृत्त हो गया। ते जो अविद्या करके दर्द पीड़ा हो रही सी अविद्या दियां वह भी नाश हो गई हैं।
भए पुनीत संतन की धूर।
संतन महापुरुषां दी चरण धूड़ प्राप्त करके पुनीत पवित्र हो गए, पवित्रां तो भी पवित्र हो गए हैं।
रहाओ
अस्थाई दे के फरमाउंदे आ जी
प्रभु के संत उदाहरण जोग।
हे भाई परमेश्वर दे जिहड़े प्यारे संत महात्मा हैं वह संसार तो आप तां तरे होए न, फिर होरां नूं भी उदाहरण उधार करन वाले उहदे योग लायक हन। हो
तिस भेटे जिस धुर संजोग।
पर महात्मा जन उहनूं मिलदे ऐ जिन्हां दे धुर धुरां तों संजोग कर्म फल लिखिया होवे। कर्म साथ ना देण तां फिर साथ संजी कुछ नहीं पले हुंदा। आ इक प्रेमी इत्थों ही अपने सरहंद तों वह बहुत बड़ी दस्तार है टोकरे जिनी इन्नी होंगी आले दुआले फैलाई हुई, बाली बड़ी दस्तार बंदा शौक है अपना अपना चंगा गुरमुख होता। वह पिंडरी चलिया गया महापुरुख उस वेले देर की गल है। और निशान साहब की परिक्रमा करते पढ़ते संतान ने देख के कहें कौन है, कहें सिंह है, कहें उरे बुलाओ इन्हू। एडी बड़ी दस्तार ही बनी है कोई नाम नूं भी जपद कुछ। वह बेचारा डर गया हूं पहली बार तो जी कहिंदे जी नितने पंजा बने कहिंदे तो सारी दुनिया करदी है संत कहिंदे होर भी कुछ नाम चलदा कि नहीं अंदर। कहिंदा जी नाम नहीं चलदा। संत कहिंदे चला दीए मेरा ख्याल कहिंदे जिंदगी च पहली बार किसी गुरमुख नूं कहा होना संतां ने इहा जा वचन ही नहीं सी करदे। लो उहदे कर्मां ने इहा जा मतलब कर्मां ने साथ ही ना दिता। यह नहीं कहे होया भी हां चला दो, चुप ही कर गया। संत भी चुप कर गए, उत्थी रह गई गल। भाग तो बिना कुछ मिलदा नहीं। यह संगत ज्ञानी मोहन सिंह जी महापुरखां की गल है। सो इस करके नहीं तो भाई यह जा कार्ज हो गया भी जिहड़ा मैं कहना भी उत्थे रहने वाले नूं कदे दावे नाल इकण कहा भी चला दीए। महापुरुष चला सकते हैं। सो इस करके वह फिर नाम जिहड़ा महापुरुषां की कृपा हो जाती है। दुबारे बोलते
जिस भेटे जिस धुर संजोग।
हां उन्हां नूं मिलदे है ते जिन्हां दा तुर संजोग मिलन दा लिखिया होवे। कर्म साथ दंदे होण पुरु लोक कर्म अंकर जा प्रगटे ते उन्हां नूं फिर असक बिरागी मिलदे हन।
मन आनंद मंत्र गुर दिया।
ते जिन्हां नूं इह तुर दरगाहों ही संजोग कर्म फल लिखिया हुंदा है, निष्काम कर्मां दा फल ही है भी मन आनंद। हे भाई जिस वेले सतगुरु सानू कहिंदे गुरु अर्जन देव जी वाहिगुरु मंत्र सतगुरां ने दिया देना कीता तां फिर मन हिरदे विच आनंद सुख प्रगट हो गया, उसे वेले आनंद प्राप्त हो गया।
तृष्ण बुझी मन निश्चल थिया।
ये बुझी कहना भाई इस नूं बुझी ना बन जावे, ठीक बोलिया जिवें सुनिया इसे तरह करना है। ते इस करके रसां कसां दी जिहड़ी सी तृष्णा खाण पीण दी ਬ੍ਰਹਮ ਲੋਕ ਦੇ ਭੋਗਾਂ ਦੀ, ਇਹ ਸਾਰੀ ਤ੍ਰਿਸ਼ਨਾ ਜਿਹੜੀ ਸੀ, ਇਹ ਪ੍ਰਾਪਤੀ ਦੀ ਜਿਹੜੀ ਇੱਛਾ ਸੀ ਵੀ ਆਹ ਮਿਲ ਜਾ ਆਹ ਮਿਲ ਜਾ, ਇਹ ਪਿਆਸ ਹੀ ਬੁਝ ਗਈ। ਮਨ ਹਿਰਦਾ ਨਿਸ਼ਚਲ ਅਚਲ ਥੀਆ ਹੋ ਗਿਆ ਹੈ।
ਨਾਮ ਪਦਾਰਥ ਨੌ ਨਿਧ ਸਿੱਧ,
ਪਰਮੇਸ਼ਰ ਦੇ ਨਾਮ ਰੂਪੀ ਪਦਾਰਥ, ਨੌ ਨਿਧੀਆਂ ਤੇ 18 ਸਿੱਧੀਆਂ ਦੇਣ ਵਾਲਾ ਜਿਹੜਾ ਨਾਮ ਹੈ, ਸਤਿਗੁਰੂ ਜੀ ਕਸਨ ਕਰਦੇ ਨੇ ਅਸੀਂ ਉਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੋਂ, ਇਹ ਉਹ ਜਿਹੜੀ ਸੀ ਐਸੀ ਨਾਮ ਪਦਾਰਥ ਨੌ ਨਿਧ ਸਿੱਧ, ਤੇ ਨਾਮ ਹੈ ਜਿਹੜਾ ਆਪਣੇ ਆਪ ਚ ਸਾਰਿਆਂ ਪਦਾਰਥਾਂ ਤੋਂ ਵੱਡਾ ਪਦਾਰਥ ਹੈ, ਨਾਮ ਰੂਪੀ ਪਦਾਰਥ। ਨੌ ਨਿਧੀਆਂ ਜਿਹੜੀਆਂ ਤੇ ਉਹਦੇ ਚ ਪਦਮਾ, ਮਹਾਪਦਮ, ਮਕਰ, ਮਕੰਦ, ਕੁੰਦ, ਨੀਲ, ਸੰਖ, ਖਰਬ ਆਦਿ ਇਹਨਾਂ ਦੇ ਨਾਂ, ਜਾਂ ਫਿਰ ਮਹਾਂਪੁਰਖ ਇਹ ਕਿਹਾ ਕਰਦੇ ਸੀ, ਅਸਨ ਬਸਨ ਪੂ ਕਣਕ ਪੁੰਨ, ਦਾਸੀ ਚੌਂਪ ਗੁਲਾਮ, ਰਥਵਾਹੇ ਹੰਡਵਾਹੇ, ਜਾਣੀਏ ਜੈ ਨਵ ਨਿਧ ਕੇ ਨਾਮ। ਸਿੱਧ 18 ਪ੍ਰਕਾਰ ਦੀ ਸਿੱਧੀ ਹੈ, ਅਣਮਾ, ਮਹਿਮਾ, ਗਰਮਾ, ਲਘਵਾਂ, ਪ੍ਰਾਪਤ, ਪਰਾਕਮਾ, ਈਸਤਾ, ਵਸੀਕਰਨ ਆਦਿ, ਇਹ ਸਾਰੀਆਂ ਜੋ ਵੀ ਹੈ।
ਨਾਨਕ ਗੁਰ ਤੇ ਪਾਈ ਬੁੱਧ,
ਸਤਿਗੁਰੂ ਜੀ ਕਥਨ ਕਰਦੇ ਹਾਂ ਅਸੀਂ ਗੁਰੂ ਰਾਮਦਾਸ ਜੀ ਤੋਂ ਬੁੱਧ ਅਕਲ ਪਾਉਣਾ ਕੀਤੀ ਹੈ, ਸ੍ਰੇਸ਼ਟ ਮਤ ਵਿਵੇਕ ਬੁੱਧ ਸਤਿਗੁਰ ਤੇ ਪਾਈ, ਸਤਿਗੁਰਾਂ ਪਾਸੋਂ ਆਤਮਕ ਜੀਵਨ ਦੇਣ ਵਾਲੀ ਆਤਮ ਵਿਸ਼ੈਣੀ ਬੁੱਧ ਪਾਉਣਾ ਕੀਤੀ ਹੈ।
ਆਸਾ ਮਹੱਲਾ ਪੰਜਵਾਂ,
ਆਸਾ ਰਾਗ ਦੇ ਅੰਦਰ ਹੀ ਪੰਜਵੇਂ ਪਾਤਸ਼ਾਹ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ, ਜਿਸ ਪ੍ਰਕਾਰ ਸਤਿਗੁਰੂ ਜੀ, ਕਿਉਂਕਿ ਆਸਾ ਰਾਗ ਦੇ ਵਿੱਚ ਇਹ ਕਥਾ ਵਿਚਾਰ ਚੱਲ ਰਹੀ ਹੈ, ਫਰਮਾਨ ਕਰਦੇ ਹਨ,
ਮਿੱਟੀ ਇਤਿਆਸ ਅਗਿਆਨ ਅਧੇਰੇ,
ਇਹਨੂੰ ਮਿੱਟੀ ਨੂੰ ਭਾਈ ਪੋਲਾ ਬੋਲਣਾ ਹੈ। ਇਹ ਦੋ ਕੁੰਡੀਆਂ ਅੱਜ ਦੀ ਕਥਾ ਵਿੱਚ ਇਸੇ ਇੱਕੋ ਤੁਕ ਦੇ ਵਿੱਚ ਆਉਣਗੀਆਂ, ਅਗਲੀ ਤੁਕ ਦੇ ਵਿੱਚ ਵੀ ਹੈ ਥੋੜੀ ਜੀ, ਇਹਦਾ ਖਿਆਲ ਰੱਖਣਾ। ਮਿੱਟੀ ਇਤਿਆਸ ਅਗਿਆਨ ਅੰਧੇਰੇ, ਹੇ ਭਾਈ ਪਰਮੇਸ਼ਰ ਦੇ ਪਿਆਰਿਆਂ ਦੀ ਅਗਿਆਨ ਅਵਿਦਿਆ ਦੇ ਅੰਧੇਰੇ ਹਨੇਰੇ ਕਰਕੇ ਜਿਹੜੀ ਪਦਾਰਥਾਂ ਦੀ ਪ੍ਰਾਪਤੀ ਰੂਪੀ ਇਤਿਆਸ ਪਿਆਸ ਸੀ ਨਾ, ਉਹ ਮਿੱਟੀ ਨਾਸ ਹੋ ਗਈ, ਗੁਰੂ ਦੀ ਕਿਰਪਾ ਹੋ ਗਈ। ਮਿੱਟੀ ਇਤਿਆਸ ਅਗਿਆਨ ਅੰਧੇਰੇ, ਪਦਾਰਥਾਂ ਦੀ ਇਤਿਆਸ ਤ੍ਰਿਸ਼ਨਾ ਵੀ ਮਿਟ ਗਈ, ਅਗਿਆਨ ਦੇ ਹਨੇਰੇ ਦੀ ਨਿਵਿਰਤੀ ਵੀ ਹੋ ਗਈ।
ਸਾਧ ਸੇਵਾ ਅੱਗ ਕੱਟੇ ਕਨੇਰੇ,
ਇੱਥੇ ਅੱਗ ਜਿਹੜਾ ਇਹਨੂੰ ਅੱਗ ਨਾ ਮੰਨ ਜਾਏ, ਅੱਗ ਕੋਲਾ ਜਾ ਬੋਲਣਾ। ਸਾਧ ਸੇਵਾ ਅੱਗ ਕੱਟੇ ਕਨੇਰੇ, ਸਾਧ ਸ੍ਰੇਸ਼ਟ ਮਹਾਂਪੁਰਸ਼ਾਂ ਦੀ ਸੇਵਾ ਟਹਿਲ ਕਰਨ ਕਰਕੇ ਕਨੇਰੇ ਬੇਅੰਤੀ, ਅੱਗ ਪਾਪ ਕੱਟੇ ਜਾਂਦੇ, ਨਾਸ ਹੋ ਜਾਂਦੇ ਹਨ।
ਸੁਖ ਸਹਿਜ ਆਨੰਦ ਘਨਾ,
ਉਹਨਾਂ ਨੂੰ ਸਹਿਜ ਸੁਭਾਵ ਕੀ ਸੁਖ ਸੁਖ ਦਾ ਘਨਾ ਬੇਅੰਤੀ ਆਨੰਦ ਪ੍ਰਾਪਤ ਹੋ ਜਾਂਦਾ।
ਗੁਰ ਸੇਵਾ ਤੇ ਭਾਈ ਮਨ ਨਿਰਮਲ,
ਲੋ ਭਾਈ ਸੇਵਾ ਤਾਂ ਕਰੀ ਦੀ ਹੈ ਗੁਰੂ ਘਰ ਦੀ, ਸੇਵਾ ਕਰਨ ਦੇ ਨਾਲ ਜਿਹੜੀ ਨਿਸ਼ਕਾਮ ਸੇਵਾ ਮਨ ਨੂੰ ਸ਼ੁੱਧ ਕਰ ਦਿੰਦੀ ਹੈ, ਮਨ ਨਿਰਮਲ ਪਵਿੱਤਰ ਹੋ ਜਾਂਦਾ ਸੇਵਾ ਟਹਿਲ ਕਰਕੇ। ਗੁਰ ਕੀ ਸੇਵਾ ਜਿਹੜੀ ਤਪਾਂ ਸਿਰ ਤਪ ਸਾਰ ਤਾਂ ਕਿਹਾ, ਸ਼ੁੱਧ ਹੋ ਗਏ ਕਹਿੰਦੇ, ਸੇਵਾ ਕਰਕੇ ਮਨ ਸ਼ੁੱਧ ਹੋ ਗਿਆ। ਹਿਰਦਾ
ਹਰ 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 ਨਾਮ ਸੁਣਾ,
ਜਦੋਂ ਹਿਰਦਾ ਸ਼ੁੱਧ ਹੋ ਗਿਆ, ਹਰ ਹਰੀ ਸਰੂਪ ਜੋ ਗੁਰੂ ਸਾਹਿਬ ਪਾਸੋਂ ਹਰ ਹਰੇਕ ਨੂੰ ਹਰੇ ਪਰੇ ਕਰਨ ਵਾਲੇ, ਹਰ ਹਰੀ ਹਰ ਪਰਮੇਸ਼ਰ ਦੇ ਨਾਮ ਸੁਣਾ ਸੁਣਨਾ ਕਰਦੇ ਹਾਂ ਜੀ,
ਰਹਾਓ
ਜਿਹੜੇ ਇਸ ਤਰ੍ਹਾਂ ਕਰਦੇ ਹਨ ਤੇ ਅੱਗੇ ਰਹਾਓ ਸਤਾਈ ਦੇ ਕੇ ਕਹਿੰਦੇ ਨੇ,
ਬਿਨਸਿਓ ਮਨ ਕਾ ਮੂਰਖ ਢੀਠਾ,
ਜੋ ਪਹਿਲਾਂ ਮਨ ਚਿੱਤ ਦਾ ਮੂਰਖ ਬੇਸਮਝ ਢੀਠਾ ਕਠੋਰਪਣਾ ਸੀ, ਉਹ ਬਿਨਸਿਓ ਨਾਸ ਹੋ ਗਿਆ।
ਰੱਬ ਕਾ ਭਾਣਾ ਲਾਗਾ ਮਿੱਠਾ,
ਪ੍ਰਭ ਪਰਮੇਸ਼ਰ ਦਾ ਭਾਣਾ ਹੁਕਮ ਮਿੱਠਾ ਪਿਆਰਾ ਲੱਗਣ ਲੱਗ ਪਿਆ।
ਗੁਰ ਪੂਰੇ ਕੇ ਚਰਨ ਗਹੇ,
ਜਦੋਂ ਪੂਰਨ ਗੁਰਾਂ ਦੇ ਚਰਨ ਗਹੇ ਗ੍ਰਹਿਣ ਕੀਤੇ,
ਕੋਟ ਜਨਮ ਕੇ ਪਾਪ ਲਹੇ,
ਕਰੋੜਾਂ ਜਨਮਾਂ ਦੇ ਪਾਪ ਅਪਰਾਧ ਲਹੇ ਲਹਿ ਗਏ ਹਨ।
ਰਤਨ ਜਨਮ ਇਹੋ ਸਫਲ ਭਇਆ,
ਭਾਈ ਭਾਈ ਉਹਨਾਂ ਦਾ ਰਤਨ ਮਾਨਕਾਂ ਦੀ ਨਿਆਈ ਅਮੋਲਕ ਮਨੁੱਖਾ ਜਨਮ ਸਫਲ ਸਹਿਤ ਫਲ ਦੇ, ਗਿਆਨ ਰੂਪੀ ਫਲ ਦੇ ਸਹਿਤ ਹੋ ਗਿਆ, ਜਾਂ ਪ੍ਰਮਾਣਿਕ ਭਇਆ ਹੋ ਗਿਆ ਹੈ।
ਬਹੁ ਨਾਨਕ ਪ੍ਰਭ ਕਰੀ ਮਾਇਆ,
ਸਤਿਗੁਰੂ ਜੀ ਕਥਨ ਕਰਦੇ ਹਨ, ਜਦੋਂ ਪਰਮੇਸ਼ਰ ਨੇ ਮਾਇਆ ਕਿਰਪਾ ਦ੍ਰਿਸ਼ਟੀ ਕਰੀ ਕਰਨਾ ਕੀਤੀ, ਤਾਂ ਉਸ ਵੇਲੇ ਫਿਰ ਇਹ ਜਨਮ ਸਫਲਾ ਕਰ ਦਿੱਤਾ।
ਆਸਾ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਅੱਗੇ ਫਰਮਾਨ ਕਰਦੇ ਨੇ,
ਸਤਿਗੁਰ ਆਪਣਾ ਸਦ ਸਦਾ ਸੁਮਾਰੇ,
ਇਉਂ ਆਸਾ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਦੇ ਵਿੱਚ ਸਤਿਗੁਰੂ ਨੂੰ ਅਪਣਤ ਕਰਕੇ ਵੀ, ਸਤਿਗੁਰ ਆਪਣਾ ਤੇ ਆਪਣੇ ਭਾਈ ਸਤਿਗੁਰੂ ਜੀ ਨੇ ਗੁਰੂ ਸਾਹਿਬ ਜੀ ਨੂੰ ਸਦਾ ਸਦਾ ਹਮੇਸ਼ਾ ਹਮੇਸ਼ਾ ਸੰਭਾਰੇ, ਸੰਭਾਲਣਾ ਕਰੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਹਿਰਦੇ ਚ।
ਗੁਰ ਕੇ ਚਰਨ ਕੇਸ ਸੰਗ ਝਾਰੇ,
ਤੇ ਗੁਰੂ ਦੇ ਭਾਈ ਇੰਨਾ ਸ਼ਰਧਾ ਹੋਣੀ ਚਾਹੀਦੀ ਹੈ, ਚਰਨਾਂ ਕਮਲੋਂ ਕੇਸਾਂ ਦੇ ਸੰਗ ਨਾਲ ਝਾਰੇ ਝਾੜਨਾ ਕਰੇ, ਤੇ ਜਾਂ ਫਿਰ ਗੁਰ ਕੇ ਚਰਨ ਕੇਸ ਸੰਗ ਝਾਰੇ, ਨਿਸ਼ਕਾਮ ਕਰਮ ਰੂਪੀ ਕੇਸਾਂ ਨਾਲ ਸਤਿਗੁਰਾਂ ਦੇ ਨਾਮ ਨੂੰ ਜਪਣਾ ਕਰੋ, ਅਤੇ ਮਨ ਦੇ ਹੋਰਨਾਂ ਫੁਰਨਿਆਂ ਨੂੰ ਝਾਰੇ ਝਾੜਨਾ ਕਰੋ, ਮਿਟਾਉਣਾ ਕਰੋ। ਇਹ ਵੀ ਇਸਦਾ ਦੂਸਰਾ ਅਰਥ ਇਸ ਦਾ ਜਾਣਨਾ।
ਜਾਗ ਰੇ ਮਨ ਜਾਗਣ ਹਾਰੇ,
ਤੇ ਹੇ ਭਾਈ ਜਾਗਣ ਹਾਰੇ ਜਾਗਣ ਵਾਲੇ ਮਨਾਂ, ਤੂੰ ਗਿਆਨ ਅਵਸਥਾ ਵਿੱਚ ਜਾਗ ਜਾਗਣਾ ਕਰ। ਜਾਗ ਰੇ ਮਨ ਜਾਗਣ ਹਾਰੇ, ਜਾਗਣ ਵਾਲੇ ਕੌਣ? ਸਤਿਗੁਰੂ। ਜਾਗਣ ਵਾਲੇ ਕੌਣ? ਬ੍ਰਹਮ ਰੇਸ਼ਟੀ ਬ੍ਰਹਮ ਸਰੋਤਰੀ ਗੁਰੂ ਮਹਾਂਪੁਰਸ਼, ਉਹਨਾਂ ਨਾਲ ਮਿਲ ਕੇ ਜਾਗ ਰੇ ਮਨ, ਤੂੰ ਵੀ ਜਾਗ ਜਿਵੇਂ ਉਹ ਜਾਗੇ ਹਨ।
ਬਿਨ ਹਰ ਅਵਰ ਨਾ ਆਵਸ ਕੰਮ,
ਹਰ ਪਰਮੇਸ਼ਰ ਦੇ ਬਿਨ ਬਗੈਰ ਅਵਰ ਹੋਰ ਕੋਈ ਪਦਾਰਥ ਕੰਮ ਨਹੀਂ ਆਉਣ ਵਾਲਾ, ਤੇ ਇਸ ਕਰਕੇ ਇਹ ਸਭ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤਾਂ ਸਭ ਝੂਠਾ ਹੀ ਹੈ ਜੋ ਕੁਛ ਕਰ ਰਹੇ। ਅਵਰ ਕਾਜ ਤੇਰੇ ਕਿਤੇ ਨਾ ਕੰਮ, ਕਿਸੇ ਨੀ ਕੰਮ ਆਉਣ ਵਾਲੇ।
ਝੂਠਾ ਮੋਹ ਮਿਥਿਆ ਪਸਾਰੇ,
ਕਿਉਂਕਿ ਮੋਹ ਸਨੇਹ ਸੰਬੰਧੀਆਂ ਦਾ ਝੂਠਾ ਹੈ। ਸੰਸਾਰ ਦੇ ਪਸਾਰੇ ਪਸਾਰਾ ਹੀ ਮਿਥਿਆ, ਸਾਰਾ ਨਾ ਰਹਿਣ ਵਾਲਾ ਅਣ ਹੋਇਆ ਹੀ ਦਿਖ ਰਿਹਾ, ਕੁਛ ਨੀ ਹੈ। ਪਸਾਈ ਦੇ ਕੇ ਫਰਮਾਨ ਕਰਦੇ ਹੈ,
ਗੁਰ ਕੀ ਬਾਣੀ ਸਿਓ ਰੰਗ ਲਾਏ,
ਜਿਨ੍ਹਾਂ ਦਾ ਭਾਈ ਗੁਰੂ ਦੀ ਬਾਣੀ, ਮਹਾਰਾਜ ਕਹਿੰਦੇ ਉਪਦੇਸ਼ ਦਿੰਦੇ ਹੈ, ਹੇ ਭਾਈ ਗੁਰੂ ਦੀ ਬਾਣੀ ਸਿਉ ਨਾਲ ਆਪਣੇ ਮਨ ਦਾ ਪ੍ਰੇਮ ਲਾਉਣਾ ਕਰ। ਰੰਗ ਦਾ ਅਰਥ ਪ੍ਰੇਮ ਹੈ, ਪ੍ਰੇਮ ਲਾਉਣਾ ਕਰ। ਜਦੋਂ ਬਾਣੀ ਪੜ੍ਹਦੇ ਪ੍ਰੇਮ ਨਾਲ ਪੜ੍ਹਿਆ ਕਰ, ਮਹਾਰਾਜ ਕਹਿੰਦੇ ਗੁਰਮੁਖਾਂ।
ਗੁਰ ਕਿਰਪਾਲ ਹੋਏ ਦੁੱਖ ਜਾਏ,
ਜਦੋਂ ਗੁਰੂ ਕਿਰਪਾਲੂ ਦਿਆਈ ਉਹ ਦਿਆਲੂ ਹੋ ਜਾਣਗੇ, ਜੰਮਣ ਮਰਨ ਆਦਿਕ ਦੇ ਦੁੱਖ ਕਸ਼ਟ ਚਲੇ ਜਾਣਗੇ।
ਗੁਰ ਬਿਨ ਦੂਜਾ ਨਾਹੀ ਥਾਉ,
ਇਹ ਭਾਈ ਗੁਰੂ ਤੋਂ ਬਿਨ ਬਗੈਰ ਸਾਡਾ ਹੋਰ ਕੋਈ ਦੂਜਾ ਨਾਮ ਦੂਸਰੇ ਦਾ ਹੈ, ਥਾਉ ਨਾਮ ਟਿਕਾਣੇ ਦਾ ਦੂਜਾ ਟਿਕਾਣਾ ਹੀ ਕੋਈ ਨੀ ਗੁਰੂ ਤੋਂ ਬਿਨਾ।
ਗੁਰਦਾਤਾ ਗੁਰ ਦੇਵੈ ਨਾਉ,
ਗੁਰੂ ਸਾਹਿਬ ਜੀ ਸੰਸਾਰਕ ਪਦਾਰਥਾਂ ਦੀਆਂ ਦਾਤਾਂ ਦੇਣ ਵਾਲੇ ਨੇ, ਗੁਰੂ ਸਾਹਿਬ ਜੀ ਅੰਮ੍ਰਿਤ ਨਾਮ ਦੇ ਦਾਤੇ ਨੇ, ਅਮਰਦ ਨਾਮ ਨਾਮ ਦੇਵੈ ਦਿੰਦੇ ਹਨ।
ਗੁਰ ਪਾਰ ਬ੍ਰਹਮ ਪਰਮੇਸ਼ਰ ਆਪ,
ਗੁਰੂ ਸਾਹਿਬ ਜੀ ਆਪ, ਤੇ ਜਿਹੜਾ ਪਾਰ ਪਾਪਾਂ ਪੁੰਨਾਂ ਤੋਂ ਪਾਰ ਪਰੇ ਹੈ, ਬ੍ਰਹਮ ਵਿਆਪਕ ਹੈ, ਉਸ ਰੂਪ ਪਰਮੇਸ਼ਰ ਦਾ, ਵਾਹਿਗੁਰੂ ਦਾ ਸਰੂਪ ਹਨ ਸਤਿਗੁਰੂ ਜੀ ਆਪ।
ਆਠ ਪਹਿਰ ਨਾਨਕ ਗੁਰ ਜਾਪ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਭਾਈ ਜਿਸ ਕਰਕੇ ਅੱਠੇ ਪਹਿਰ ਆਪਣੇ ਗੁਰੂ ਨੂੰ ਜਾਪ ਜਪਣਾ ਕਰ, ਉਹਦੇ ਜਾਪ ਨੂੰ ਹਮੇਸ਼ਾ ਜਾਪ ਤੋਂ।
ਆਸਾ ਮਹੱਲਾ ਪੰਜਵਾਂ,
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਫੇਰ ਕਿਰਪਾ ਕਰਦੇ ਹਨ ਜੀ।
ਆਪੇ ਪੇੜ ਵਿਸਾਰੀ ਸਾਖ,
ਤੇ ਹੇ ਭਾਈ ਉਹ ਪਰਮੇਸ਼ਰ ਨੇ ਕਹਿੰਦੇ ਆਪੇ, ਜਾਣੀ ਆਪ ਹੀ ਮਾਇਆ ਸਬਲ ਈਸ਼ਵਰ ਰੂਪ ਹੋ ਕਰਕੇ ਪੇੜ ਵਿਰਸ਼, ਕਹਿੰਦੇ ਇਉਂ ਪੇੜਨਾ ਬਿਰਸ਼ਦ ਹੈ, ਅਤੇ ਆਪ ਹੀ ਤਿੰਨਾਂ ਗੁਣਾਂ ਰੂਪੀ ਜਿਹੜੀਆਂ ਸਾਖ ਸ਼ਾਖਾਵਾਂ ਨੇ ਟਾਹਣੀਆਂ, ਤੇ ਇਹ ਵਿਸਤਾਰੀ ਫੈਲਾਉਣਾ ਕੀਤੀਆਂ ਨੇ, ਇਹ ਜਿਹੜੀਆਂ ਰਜਗੁਣ ਸਤਗੁਣ ਤਮਗੁਣ ਆਦਿ ਨੇ ਇਹ ਸ਼ਾਖਾ ਹੋਈਆਂ। ਆਪੇ ਪੇੜ ਵਿਸਤਾਰੀ ਸਾਖ, ਆਪ ਹੀ ਅਧਿਸ਼ਠਾਨ ਰੂਪੀ ਪੇੜ ਹੈ ਆਸਰਾ ਰੂਪ ਸਾਰਿਆਂ ਦਾ, ਤੇ ਜੀਵ ਰੂਪ ਸ਼ਾਖਾਵਾਂ ਇਹ ਵਿਸਤਾਰੀਆਂ ਹੋਈਆਂ ਨੇ। ਵਿਸਤਾਰੀ ਸਾਖ ਆਪੇ ਪੇੜ ਵਿਸਤਾਰੀ ਸਾਖ, ਆਪ ਹੀ ਈਸ਼ਵਰ ਰੂਪ ਬੀਜ, ਬੀਜ ਰੂਪ ਈਸ਼ਵਰ ਹੈ, ਹਿਰਨ ਗਰਭ ਰੂਪੀ ਅੰਕੁਰ ਹੈ, ਜੀਵ ਰੂਪੀ ਪੱਤੇ ਨੇ, ਧਰਮ ਰੂਪੀ ਫੁੱਲ ਹੈ, ਤੇ ਗਿਆਨ ਰੂਪੀ ਫਲ ਹੈ, ਆਦਿ ਬਿਰਸ਼ ਦੀ ਨਿਆਈ ਹੈ। ਆਪੇ ਪੇੜ ਵਿਸਤਾਰੀ ਸਾਖ, ਪਰਮੇਸ਼ਰ ਆਪ ਹੀ ਪੇੜ ਮੁੱਢ ਰੂਪ ਹੈ, ਗੁਰੂ ਸਰੂਪ ਬਣਾਉਣਾ ਕੀਤਾ ਆਪ ਹੀ ਉਸਨੇ, ਜੋ ਸਿੱਖਾਂ ਦੇ ਹਿਰਦਿਆਂ ਦੇ ਅੰਦਰ ਕਰਨਾ ਮੁਦਤਾ ਮੈਤਰੀ ਉਪੇਖਿਆ ਰੂਪ ਸ਼ਾਖਾਵਾਂ ਦਾ ਵਿਸਤਾਰ ਕਰਦੇ ਹੈ। ਪਰਮੇਸ਼ਰ ਨੇ ਆਪਣੀ ਤੇ ਜੋ ਇਹ ਰਚਨਾ ਹੈ,
ਆਪਣੀ ਖੇਤੀ ਆਪੇ ਰਾਖ,
ਤੇ ਉਹ ਪਰਮੇਸ਼ਰ ਵਾਹਿਗੁਰੂ ਨੇ ਆਪ ਹੀ ਵਿਸਤਾਰ ਕੀਤਾ ਆਪਣੀ 84 ਲੱਖ ਜੂਨ ਰੂਪੀ ਇਹ ਸ੍ਰਿਸ਼ਟੀ ਰੂਪ, ਉਹਦੀ ਫਸਲ ਹੈ, ਇਹ ਬੀਜ ਕੇ ਫਿਰ ਆਪ ਹੀ ਨਾ ਫਸਲ ਨੂੰ ਬੀਜ ਕੇ ਜਿਵੇਂ ਜ਼ਿਮੀਂਦਾਰ ਉਹਦੀ ਰੱਖਿਆ ਕਰਦਾ ਹੈ ਪਾਲਣਾ ਕਰਦਾ, ਆਪ ਹੀ ਪਰਮੇਸ਼ਰ ਪਾਲਣਾ ਕਰ ਰਿਹਾ ਰਾਖ ਰੱਖਿਆ ਕਰਨ ਵਾਲਾ, ਆਪਣੀ ਖੇਤੀ ਆਪੇ ਰਾਗ। ਆਪ ਹੀ ਗੁਰੂ ਸਰੂਪ ਕੇ ਸਿੱਖਾਂ ਦੇ ਹਿਰਦਿਆਂ ਵਿੱਚ ਸੁਭ ਗੁਣਾ ਰੂਪੀ ਖੇਤੀ ਬੀਜਣ ਵਾਲਾ ਕਿਸਾਨ, ਆਪ ਹੀ ਕਾਮ ਕ੍ਰੋਧ ਰੂਪੀ ਜਾਨਵਰਾਂ ਤੋਂ ਰੱਖਿਆ ਕਰਨ ਵਾਲਾ। ਕਿਤੇ ਗੁਰਸਿੱਖਾਂ ਨੂੰ ਇਹ ਜਾਨਵਰ ਨਾ ਉਹਨਾਂ ਦੀ ਖੇਤੀ ਨੂੰ ਖਾ ਜਾਣ।
ਜਤ ਕਤ ਪੇਖੋ ਏਕ ਓਹੀ,
ਹੇ ਭਾਈ ਜਤ ਕਤ ਜਿੱਥੇ ਕਿੱਥੇ ਵੀ ਏਕ ਹੈ ਓਹੀ ਇੱਕ ਪਰਮੇਸ਼ਰ ਨੂੰ ਹੀ ਪੇਖੋ, ਵੇਖਣਾ ਕਰੋ ਗਿਆਨ ਦ੍ਰਿਸ਼ਟੀ ਦੁਆਰਾ।
ਘਟ ਘਟ ਅੰਤਰ ਆਪੇ ਸੋਈ,
ਘਟਾਂ ਘਟਾਂ ਦੇ ਹਿਰਦਿਆਂ ਹਿਰਦਿਆਂ ਚ ਓਹੀ ਸੋਈ ਪਰਮੇਸ਼ਰ ਆਪਣਾ ਆਪ ਰੂਪ ਹੀ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹੈ,
ਆਪੇ ਸੂਰ ਕਿਰਨ ਵਿਸਥਾਰ,
ਪਰਮੇਸ਼ਰ ਨੇ ਕਹਿੰਦੇ ਆਪੇ ਆਪ ਹੀ ਸੂਰ ਸੂਰਜ ਪੈਦਾ ਕੀਤਾ, ਆਪ ਹੀ ਉਹਦੇ ਵਿੱਚ ਕਿਰਨਾਂ ਪੈਦਾ ਕੀਤੀਆਂ, ਵਿਸਤਾਰ ਫੈਲਾਉਣਾ ਕੀਤਾ। ਆਪੇ ਸੂਰ ਕਿਰਨ ਵਿਸਥਾਰ, ਆਪ ਹੀ ਗੁਰੂ ਰੂਪੀ ਸੂਰਜ ਹੈ, ਆਪ ਹੀ ਉਪਦੇਸ਼ ਰੂਪੀ ਕਿਰਨਾਂ ਦਾ ਵਿਸਤਾਰ ਕਰਨ ਵਾਲਾ ਹੈ। ਆਪੇ ਸੂਰ ਕਿਰਨ ਵਿਸਥਾਰ, ਆਪ ਹੀ ਗਿਆਨ ਰੂਪੀ ਸੂਰਜ ਹੈ, ਆਪ ਹੀ ਸ਼ੁਭ ਇੱਛਾ ਸੁਵਿਚਾਰਨਾ ਤਨੂ ਮਾਨਸਾ ਆਦਿ ਭੂਮਿਕਾ ਰੂਪੀ ਕਿਰਨਾਂ ਦਾ ਵਿਸਥਾਰ ਕੀਤਾ, ਇਹ ਆਪ ਹੀ ਕੀਤਾ ਉਸਨੇ।
ਸੋਈ ਗੁਪਤ ਸੋਈ ਆਕਾਰ,
ਉਹੀ ਪਰਮੇਸ਼ਰ ਕਹਿੰਦੇ ਗੁਪਤ ਲੁਕਿਆ ਹੋਇਆ ਭਾਵ ਨਿਰਗੁਣ ਸਰੂਪ ਹੋ ਰਿਹਾ ਹੈ, ਉਹੀ ਪਰਮੇਸ਼ਰ ਆਕਾਰ ਤੇ ਸੂਰਤ ਵਾਲਾ ਸਰਗੁਣ ਸਰੂਪ ਹੈ। ਤੇ ਜਾਂ ਫਿਰ ਇਉਂ ਕਵੀ ਉਹੀ ਪਰਮੇਸ਼ਰ ਗੁਪਤ ਰੂਪ ਵਿੱਚ ਈਸ਼ਵਰ ਹੈ, ਉਹੀ ਪਰਮੇਸ਼ਰ ਆਕਾਰ ਦੇਹਾਂ ਵਿੱਚ ਜੀਵ ਰੂਪ ਹੈ।
ਸਰਗੁਣ ਨਿਰਗੁਣ ਥਾਪੈ ਨਾਉ,
ਸਰਗੁਣ ਸਾਕਾਰ ਰੂਪ, ਨਿਰਗੁਣ ਨਿਰਾਕਾਰ ਰੂਪ, ਇਹ ਨੌ ਨਾਮ ਹੀ ਥਾਪੇ ਸਥਾਪਨ ਕੀਤੇ ਨਾ, ਤੇ ਹੈ ਇੱਕੋ ਹੀ ਰੂਪ। ਅੱਗੇ ਦੱਸਦੇ ਨੇ ਦੋਹ ਮਿਲ,
ਦੋਹ ਮਿਲ ਏਕੈ ਕੀਨੋ ਠਾਉ,
ਇਹਨਾਂ ਦੋਵਾਂ ਦੇ ਵਿੱਚ ਪੁਰਖ ਭਾਵੇ ਕਿਸੇ ਦੀ ਉਪਾਸਨਾ ਦੇ ਵਿੱਚ ਮਿਲੇ, ਨਿਰਗੁਣ ਦੀ ਉਪਾਸਨਾ ਮਿਲੇ ਚਾਹੇ ਸਰਗੁਣ ਦੀ ਉਪਾਸਨਾ ਵਿੱਚ, ਜਿਹੜਾ ਜਗਿਆਸੂ ਪੁਰਖ ਮਿਲਣਾ ਕਰੇ ਉਹ ਏਕ ਹੈ, ਏਕਤਾ ਰੂਪੀ ਥਾਂ ਪਰਮੇਸ਼ਰ ਦਾ ਉਹਦੇ ਵਿੱਚ ਵਸਦਾ, ਭਾਵ ਅਭੇਦ ਹੋ ਜਾਂਦਾ ਹੈ। ਤੇ ਇਸ ਕਰਕੇ ਜਾਂ ਫਿਰ ਇਹ ਕਿ ਦੋਹ ਮਿਲ ਏਕ ਹੈ ਕੀਨੋ ਠਾਉ, ਜੋ ਸਰਗੁਣ ਈਸ਼ਵਰ ਨਿਰਗੁਣ ਗੁਣਾਂ ਤੋਂ ਈਣ ਜੀਵ ਹੈ, ਜਿਹੜਾ ਸਰਗੁਣ ਤਾਂ ਈਸ਼ਵਰ ਹੋ ਗਿਆ, ਗੁਣਾਂ ਦੇ ਸਹਿਤ ਹੈ ਉਹ, ਤੇ ਨਿਰਗੁਣ ਕੌਣ ਹੈ, ਸਰਗੁਣ ਨਿਰਗੁਣ ਥਾਪੇ ਨਾਉ, ਇਹਨਾਂ ਦਾ ਭਾਵ ਹੈ ਇਹ, ਜੋ ਸਰਗੁਣ ਈਸ਼ਵਰ ਅਤੇ ਨਿਰਗੁਣ ਗੁਣਾਂ ਤੋਂ ਹੀਣ ਜੀਵ, ਇਹ ਨਾਮ ਮਾਤਰੀ ਥਾਪੇ ਨ, ਇਹ ਦੋਨਾਂ ਦੇ ਵਿੱਚੋਂ ਜੀਵ ਦੇ ਛੇ ਵਿਕਾਰ ਈਸ਼ਵਰ ਦੇ ਛੇ ਗੁਣਾਂ ਦਾ ਤਿਆਗ ਕਰਕੇ ਤੇ ਫਿਰ ਦੋਹਾਂ ਮਿਲ ਇੱਕ ਹੈ ਕੀਨੋ ਠਾਉ ਮਿਲ ਜਾਂਦੇ ਨੇ, ਭਾਵ ਜੀਵ ਈਸ਼ ਦੀ ਅਭੇਦਤਾ ਹੋ ਜਾਂਦੀ ਹੈ, ਉਹਨਾਂ ਨੇ ਸੱਤ ਚਿੱਤ ਆਨੰਦ ਸਰੂਪ ਬ੍ਰਹਮ ਦੇ ਵਿੱਚ ਇੱਕ ਹੈ ਕੀਨੋ ਠਾਉ ਟਿਕਾਣਾ ਕੀਤਾ, ਭਾਵ ਬ੍ਰਹਮ ਦੇ ਅਭੇਦ ਹੋ ਜਾਂਦੇ ਹੋਣਾ ਕੀਤਾ।
ਕਹੋ ਨਾਨਕ ਗੁਰ ਭ੍ਰਮ ਭਉ ਖੋਇਆ,
ਤੇ ਸਤਿਗੁਰੂ ਜੀ ਕਥਨ ਕਰਦੇ ਨੇ, ਕਹਿੰਦੇ ਜਦੋਂ ਪੰਜ ਪ੍ਰਕਾਰ ਦਾ ਜਿਹੜਾ ਭਰਮ ਸੀ, ਭੇਦ ਭਰਮ, ਕਰਤੱਤ ਭਰਮ, ਪੁਨਸੰਗ ਭਰਮ, ਵਿਕਾਰ ਬ੍ਰਹਮ ਏਤਰ ਜਗ ਸੱਤ ਭਰਮ, ਪੰਚੋ ਭਰਮ ਸੰਸਾਰ, ਤੇ ਇਹਨੂੰ ਨਿਵਾਰਨ ਕਿਵੇਂ ਕੀਤਾ, ਬਿੰਬ ਪ੍ਰਤਿਬਿੰਬ ਲੋਹ ਸਪਟ ਕਟਾਕਾਸ਼ ਗੁਣ ਮਾਰ, ਕਨਕ ਕੁੰਡਲ ਦ੍ਰਿਸ਼ਟਾਂ ਦੇ ਪੰਚੋ ਭਰਮ ਨਿਵਾਰ, ਤੇ ਇਹ ਸੀ ਭਰਮ ਭਾਉ ਜਿਹੜਾ ਡਰ ਸੀ, ਜਹਿ ਪੈ ਪ੍ਰਲੋਕ ਪੈ, ਜਨਮ ਵੇਦਨਾ ਜਾਤ, ਅਨਰਖਿਆ ਗੁਪਤ ਪੈ, ਅਕਸ਼ ਮਾਤਰ ਪੈ ਸਾਤ, ਇਹ ਸੱਤੇ ਕਿਸਮ ਦੇ ਡਰ ਨੂੰ ਖਤਮ ਕਰ ਦਿੱਤਾ ਹੈ।
ਆਨੰਦ ਰੂਪ ਸਭ ਨੈਣ ਅਲੋਇਆ,
ਫਿਰ ਆਨੰਦ ਸਰੂਪ ਜਿਹੜਾ ਵਾਹਿਗੁਰੂ ਹੈ, ਨੈਣ ਵੈਰਾਗ ਵਿਵੇਕ ਦੇ ਨੇਤਰਾਂ ਦੁਆਰਾ ਉਹਨੂੰ ਵੇਖ ਲਿਆ, ਆਨੰਦ ਸਰੂਪ ਬ੍ਰਹਮ ਨੂੰ ਹੀ ਅਵਲੋਇਆ, ਦੇਖਣਾ ਕੀਤਾ, ਪ੍ਰਾਪਤ ਕਰ ਲਿਆ। ਇੱਥੇ ਹੀ ਸਾਧਸੰਗ ਜੀ ਸਮਾਪਤੀ ਹੈ, ਫੁੱਲਾਂ ਚੱਕਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ, ਇੱਥੇ ਹੀ ਸਮਾਪਤੀ ਹੈ ਜੀ।
ਕਹੋ ਨਾਨਕ ਗੁਰੂ ਭ੍ਰਮ ਭਉ ਖੋਇਆ, ਆਨੰਦ ਰੂਪ ਸਭ ਨੈਣ ਅਲੋਇਆ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।